ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾਂ। ਵੱਡੇ ਵੱਡੇ ਰਾਜਨ ਅਰ ਭੂਮਨ, ਤਾਕਿ ਤ੍ਰਿਸ਼ਨ ਨਾ ਬੂਝੀ, ਲਪਟ ਰਹੇ ਮਾਇਆ ਰੰਗ ਮਾਤੇ, ਲੋਚਨ ਕਛੂ ਨਾ ਸੂਝੀ। ਵੱਡੇ ਵੱਡੇ ਰਾਜਨ ਅਰ ਭੂਮਨ, ਤਾਕਿ ਤ੍ਰਿਸ਼ਨ ਨਾ ਬੂਝੀ, ਲਪਟ ਰਹੇ ਮਾਇਆ ਰੰਗ ਮਾਤੇ, ਲੋਚਨ ਕਛੂ ਨਾ ਸੂਝੀ। ਬਿਖਿਆ ਮਹਿ ਕਿਨਹੀ ਤ੍ਰਿਪਤ ਨਾ ਪਾਈ, ਜਿਉ ਪਾਵਕ ਇੰਦਨ ਨਹੀਂ ਧਰਾਪੈ, ਬਿਨ ਹਰ ਕਹਾਂ ਅਗਾਈ ਰਹਾਉ। ਦਿਨ ਦਿਨ ਕਰਤ ਭੋਜਨ ਬੋ ਬਿੰਜਨ, ਤਾਕਿ ਮਿਟੈ ਨਾ ਭੁੱਖਾ, ਉਦਮ ਕਰੈ ਸਵਾਨ ਕੀ ਨਿਆਈ, ਚਾਰੇ ਕੁੰਟਾਂ ਕੋਖਾ, ਕਾਮਵੰਤ ਕਾਮੀ ਬਹੁ ਨਾਰੀ, ਪਰ ਗ੍ਰਹਿ ਜੋ ਨਾ ਚੁੱਕੈ, ਦਿਨ ਪ੍ਰਤ ਕਰੈ ਕਰੈ ਪਛਤਾਪੈ, ਸੋਗ ਲੋਭ ਮਹਿ ਸੁੱਕੈ। ਹਰ ਹਰ ਨਾਮ ਅਪਾਰ ਅਮੋਲਾ, ਅੰਮ੍ਰਿਤ ਏਕ ਨਿਧਾਨਾ, ਸੁਖ ਸਹਿਜ ਆਨੰਦ ਸੰਤਨ ਕੈ, ਨਾਨਕ ਗੁਰ ਤੇ ਜਾਨਾ। ਹਰ ਹਰ ਨਾਮ ਅਪਾਰ ਅਮੋਲਾ, ਅੰਮ੍ਰਿਤ ਏਕ ਨਿਧਾਨਾ, ਸੁਖ ਸਹਿਜ ਆਨੰਦ ਸੰਤਨ ਕੈ, ਨਾਨਕ ਗੁਰ ਤੇ ਜਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟਨ ਧੰਨਵਾਦ ਹੈ, ਜਿਨ੍ਹਾਂ ਨੇ ਬਖਸ਼ਿਸ਼ ਕੀਤੀ ਹੈ, ਮਿਹਰ ਕੀਤੀ ਹੈ, ਅੱਜ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਤਖ਼ਤ 'ਤੇ ਬਿਰਾਜਮਾਨ ਹੋ ਕਰਕੇ ਸਤਿਗੁਰੂ ਜੀ ਨੇ ਜੋ ਅੱਜ ਦਾ ਮੁੱਖ ਵਾਕ ਬਖਸ਼ਿਸ਼ ਕੀਤਾ ਹੈ, ਧਨਾਸਰੀ ਰਾਗ ਦੇ ਵਿੱਚ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਦਾ ਇਹ ਪਾਵਨ ਬਚਨ, ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 672 ਉੱਪਰ ਸੁਭਾਏ ਮਾਨ ਹੈ ਦਾ ਮੂਲ ਪਾਠ ਆਪ ਜੀ ਨੇ ਭਾਈ ਸਾਹਿਬ ਜੀ ਪਾਸੋਂ ਅਦਬ ਸਤਿਕਾਰ ਸਹਿਤ ਸਰਵਣ ਕੀਤਾ ਹੈ। ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ, ਜਿੱਥੇ ਤੁਸੀਂ ਰੋਜ਼ਾਨਾ ਦੀ ਤਰ੍ਹਾਂ ਸੰਗਤੀ ਰੂਪ ਵਿੱਚ ਬੈਠ ਕਰਕੇ ਸਤਿਗੁਰੂ ਜੀ ਦੇ ਆਏ ਹੋਏ ਮੁੱਖ ਵਾਕ ਦੀ ਕਥਾ ਸਰਵਣ ਕਰਦੇ ਹੋ, ਵੱਡੇ ਭਾਗਾਂ ਵਾਲੇ ਹੋ। ਸਤਿਗੁਰੂ ਜੀ ਜਿਨ੍ਹਾਂ ਜੀਵਾਂ ਦੇ ਉੱਤੇ ਮਿਹਰ ਭਰਿਆ ਹੱਥ ਰੱਖਦੇ ਨੇ, ਕਿਰਪਾ ਕਰਦੇ ਨੇ, ਉਹਨਾਂ ਨੂੰ ਸੰਗਤ ਵਿੱਚ ਬੈਠਣ ਦਾ ਅਵਸਰ ਪ੍ਰਾਪਤ ਹੁੰਦਾ ਹੈ। ਭਾਗਾਂ ਤੋਂ ਬਗੈਰ ਸੰਗਤ ਨਹੀਂ ਜੇ ਮਿਲਦੀ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀ ਜੈ ਜੀਉ, ਵੱਡ ਭਾਗੇ ਸਤ ਸੰਗਤ ਪਾਵਹਿ, ਭਾਗਹੀਨ ਭਰਮ ਚੋਟਾਂ ਖਾਵੈ। ਵੱਡੇ ਭਾਗਾਂ ਵਾਲੇ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ, ਕਿਰਪਾ ਕੀਤੀ ਹੈ, ਤੁਸੀਂ ਸੰਗਤੀ ਰੂਪ ਵਿੱਚ ਬੈਠ ਕਰਕੇ ਸਤਿਗੁਰੂ ਜੀ ਦੀ ਅੰਮ੍ਰਿਤਮਈ ਬਾਣੀ ਦੇ ਜਾਪ ਸਰਵਣ ਕਰ ਰਹੇ ਹੋ। ਅੱਜ ਦਾ ਜੋ ਮੁੱਖ ਵਾਕ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ, ਇਸ ਦੇ ਵਿੱਚ ਸਾਡੇ ਮਨੁੱਖੀ ਸੁਭਾਅ ਦੀਆਂ ਕੁਝ ਕੁ ਜਿਹੜੀਆਂ ਆਦਤਾਂ ਨੇ ਉਹਨਾਂ ਦੀ ਸਾਨੂੰ ਜਾਣਕਾਰੀ ਦਿੱਤੀ ਹੈ। ਰਹਾਓ ਦੀਆਂ ਪੰਕਤੀਆਂ ਵਿੱਚ ਸਤਿਗੁਰੂ ਜੀ ਨੇ ਇਹ ਬਖਸ਼ਿਸ਼ ਕੀਤੀ ਹੈ ਕਿ ਭਾਈ ਮਾਇਆ ਜਿਹੜੀ ਹੈ ਇਹਦੇ ਨਾਲ ਕੋਈ ਵੀ ਬੰਦਾ ਸੰਸਾਰ ਦੇ ਉੱਤੇ ਤ੍ਰਿਪਤ ਨਹੀਂ ਹੁੰਦਾ। ਇਹਨੂੰ ਜ਼ਹਿਰ ਵੀ ਆਖਿਆ ਹੈ, ਵਿਖਿਆ ਆਖਿਆ ਹੈ, ਇਹ ਜ਼ਹਿਰ ਹੈ। ਪਰ ਜ਼ਹਿਰ ਕਦੋਂ ਤੱਕ ਹੈ? ਜਦੋਂ ਕਿਸੇ ਦੀ ਜੇਬ ਦੇ ਵਿੱਚ ਪਈ ਹੋਈ ਮਾਇਆ ਸਾਡੀ ਜੇਬ ਵਿੱਚ ਆ ਜਾਵੇ ਉਦੋਂ ਜ਼ਹਿਰ ਬਣ ਜਾਂਦੀ ਹੈ। ਜਦੋਂ ਆਪਣੀ ਦਸਾਂ ਨਹੁੰ ਦੀ ਕਿਰਤ ਕੀਤੀ ਕਮਾਈ, ਦਸਾਂ ਨਹੁੰਾਂ ਦੀ ਜਿਹੜੀ ਕਿਰਤ ਕਮਾਈ ਹੈ ਸਾਡੀ ਜੇਬ ਦੇ ਵਿੱਚ ਹੈ ਉਦੋਂ ਇਹ ਅੰਮ੍ਰਿਤ ਬਣਦੀ ਹੈ। ਜਦੋਂ ਅਸੀਂ ਕਿਸੇ ਦਾ ਹੱਕ ਮਾਰ ਕੇ ਰਿਸ਼ਵਤ ਦੇ ਰੂਪ ਵਿੱਚ, ਵੱਡੀ ਦੇ ਰੂਪ ਦੇ ਵਿੱਚ ਕਿਸੇ ਦੀ ਜੇਬ ਦੇ ਵਿੱਚੋਂ ਹੈ ਤੇ ਉਹ ਮਾਇਆ ਹੀ ਹੈ, ਪਰ ਉਹ ਸਾਡੀ ਜੇਬ ਦੇ ਵਿੱਚ ਆ ਗਈ ਹੈ, ਸਾਡੇ ਘਰ ਵਿੱਚ ਆ ਗਈ ਹੈ, ਸਾਡੇ ਪਰਿਵਾਰ ਦੇ ਵਿੱਚ ਆ ਗਈ ਹੈ, ਤੇ ਉਹ ਫਿਰ ਜ਼ਹਿਰ ਬਣ ਜਾਂਦੀ ਹੈ। ਕੋਈ ਵੀ ਮਾਂ ਆਪਣੇ ਬੱਚਿਆਂ ਨੂੰ ਜ਼ਹਿਰ ਨਹੀਂ ਦੇਣਾ ਚਾਹੁੰਦੀ, ਕੋਈ ਵੀ ਮਾਂ ਬਾਪ ਆਪਣੇ ਬੱਚਿਆਂ ਨੂੰ ਜ਼ਹਿਰ ਨਹੀਂ ਖਵਾਉਣਾ ਚਾਹੁੰਦਾ। ਪਰ ਇਹ ਮਾਇਆ ਰੂਪੀ ਜ਼ਹਿਰ ਜਿਹੜਾ ਨਾ, ਇਹ ਵਿਖਿਆ ਮਿੱਠੀ ਕਰ ਕਰ ਖਾਏ, ਪਰ ਇਹ ਜਿਹੜੀ ਵਿਖਿਆ ਹੈ, ਇਹ ਜਿਹੜਾ ਜ਼ਹਿਰ ਹੈ, ਇਹ ਮਿੱਠਾ ਕਰ ਕਰਕੇ ਆਪ ਵੀ ਖਾਂਦਾ, ਆਪਣੇ ਪਰਿਵਾਰ ਵਿੱਚ ਆਪਣੇ ਬੱਚਿਆਂ ਨੂੰ ਵੀ ਖਵਾਉਂਦਾ, ਸੰਬੰਧੀਆਂ ਨੂੰ ਵੀ ਖਵਾਉਂਦਾ। ਗੁਰੂ ਸਾਹਿਬ ਜੀ ਨੇ ਸੁਚੇਤ ਕੀਤਾ ਹੈ, ਸਾਵਧਾਨ ਕੀਤਾ ਹੈ ਕਿ ਘਾਲ ਖਾਏ ਕਿਸ਼ ਹੱਥੋਂ ਦੇ ਨਾਨਕ ਰਾਹ ਪਛਾਣੈ ਸੇ। ਇਹ ਗੁਰੂ ਕੇ ਸਿੱਖ ਘਾਲ ਮਿਹਨਤ ਕਰ, ਦਸਾਂ ਨਹੁੰਾਂ ਦੀ ਕਿਰਤ ਕਮਾਈ ਕਰ, ਉਹਦੇ ਵਿੱਚੋਂ ਜਿਹੜੀ ਤੂੰ ਦਸਾਂ ਨਹੁੰਾਂ ਦੀ ਕਿਰਤ ਕਮਾਈ ਕਰਦੈ ਉਹਦੇ ਵਿੱਚੋਂ ਕੁਝ ਆਪਣੇ ਹੱਥੋਂ ਲੋੜਵੰਦ ਦੀ ਮਦਦ ਵੀ ਕਰ, ਕੋ ਗੁਰੂ ਕੇ ਲੰਗਰਾਂ ਦੇ ਵਿੱਚ ਵੀ ਸੇਵਾਵਾਂ ਕਰ, ਕਿਸੇ ਦੀ ਮਦਦ ਕਰ, ਕਿਸੇ ਨੂੰ ਦਵਾਈ ਵਾਸਤੇ, ਕਿਸੇ ਨੂੰ ਪੜ੍ਹਾਈ ਵਾਸਤੇ ਆਪਣੀ ਕਮਾਈ ਹੋਈ ਮਾਇਆ ਦੇ ਵਿੱਚੋਂ ਕੁਝ ਦਾਨ ਪੁੰਨ ਕਰ। ਸਤਿਗੁਰੂ ਜੀ ਬਚਨ ਕਰਦੇ ਹਨ, ਜਿਹੜੀ ਪ੍ਰਪੰਚ ਕਰਕੇ, ਠੱਗੀਆਂ ਕਰਕੇ, ਹੇਰਾ ਫੇਰੀਆਂ ਕਰਕੇ ਇਹ ਮਾਇਆ ਜ਼ਹਿਰ ਰੂਪੀ ਤੂੰ ਆਪਣੇ ਘਰ ਵਿੱਚ ਲੈ ਕੇ ਆਉਣਾ, ਇੱਕ ਗੱਲ ਦਾ ਧਿਆਨ ਰੱਖੀ, ਬਹੁ ਪ੍ਰਪੰਚ ਕਰ ਪਰ ਧਨ ਲਿਆਵੈ, ਸੁੱਤ ਦਾਰਾ ਪਹਿ ਆਨ ਲੁਟਾਵੈ। ਲਿਆਉਂਦਾ ਸ਼ਾਮ ਨੂੰ ਜੇ ਭਰ ਕੇ ਬਾਹਰੋਂ ਰਿਸ਼ਵਤ ਦੇ ਰੂਪ ਵਿੱਚ, ਵੱਡੀ ਦੇ ਰੂਪ ਵਿੱਚ। ਘਰ ਵਾਲੀ ਬਟੂਆ ਫੋਲਦੀ ਹੈ, ਕਹਿੰਦੀ ਅੱਜ ਚੰਗੀ ਕਮਾਈ ਕਰਕੇ ਆਇਆ, ਤੇ ਉਹਦੇ ਉਹ ਮਾਇਆ ਦੇ ਨਾਲ ਆਪਣੇ ਘਰ ਵਾਲੀ ਨੂੰ ਖੁਸ਼ ਕਰਨ ਦਾ ਯਤਨ ਕਰਦਾ, ਆਪਣੇ ਬੱਚਿਆਂ ਨੂੰ ਚੰਗੀਆਂ ਚੰਗੀਆਂ ਗੱਡੀਆਂ ਲੈ ਕੇ ਦਿੰਦਾ, ਹੋਰ ਸੁੱਖ ਸਹੂਲਤਾਂ ਦਿੰਦਾ। ਕਹਿੰਦੇ ਗੱਲ ਦਾ ਧਿਆਨ ਰੱਖੀ, ਮਨ ਮੇਰੇ ਭੁੱਲੇ ਕਪਟ ਨਾ ਕੀਜੇ, ਅੰਤ ਨਵੇਰਾ ਤੇਰੇ ਜੀ ਪੈ ਲੀਜੈ। ਬਹੁ ਪ੍ਰਪੰਚ ਕਰ ਪਰ ਧਨ ਲਿਆਵੈ, ਪਰ ਧਨ ਪਰਾਇਆ ਧਨ ਜਦੋਂ ਤੂੰ ਆਪਣੇ ਘਰ ਵਿੱਚ ਲੈ ਕੇ ਆਉਣਾ, ਤੇ ਸੁੱਤਦਾਰਾ ਪਹਿਆਨ ਲੁਟਾਵੈ, ਮਨ ਮੇਰੇ ਭੁੱਲੇ ਕਪਟ ਨਾ ਕੀਜੇ, ਇਹ ਛਲ ਨਾ ਕਰ, ਅੰਤ ਨਵੇਰਾ ਤੇਰੇ ਜੀ ਪੈ ਲੀਜੇ, ਇਹ ਜਿਹੜਾ ਲੇਖਾ ਜੋਖਾ ਹੈ ਇਹ ਤੈਨੂੰ ਦੇਣਾ ਪੈਣਾ। ਗੁਰੂ ਸਾਹਿਬ ਜੀ ਕਹਿੰਦੇ ਇਹ ਮਾਇਆ ਦੇ ਨਾਲ ਕੋਈ ਬੰਦਾ ਜਿਹੜੀ ਪ੍ਰਪੰਚ ਕਰਕੇ ਲਿਆਂਦੀ ਹੈ, ਠੱਗੀ ਮਾਰ ਕੇ ਲਿਆਂਦੀ ਹੈ, ਹੇਰਾ ਫੇਰੀ ਕਰਕੇ ਲਿਆਂਦੀ ਹੈ, ਰਿਸ਼ਵਤ ਕਰਕੇ ਲੈ ਕੇ ਆਇਆ, ਇਹਦੇ ਨਾਲ ਬੰਦਾ ਕਦੇ ਕੋਈ ਤ੍ਰਿਪਤ ਨਹੀਂ ਹੁੰਦਾ। ਇੱਕ ਬੰਦੇ ਨੂੰ ਭਾਵਾਂ ਲੱਖ ਰੁਪਇਆ ਤਨਖਾਹ ਮਿਲਦੀ ਹੋਵੇ ਨਾ, ਉਹ ਫਿਰ ਵੀ ਗਰੀਬ ਦੀ ਜੇਬ ਦੇ ਵਿੱਚੋਂ ਭਾਵਾਂ 100 ਰੁਪਇਆ ਰਿਸ਼ਵਤ ਦੇ ਰੂਪ ਵਿੱਚ ਲੈਣਾ ਹੋਵੇ ਲੈ ਲੈਂਦਾ। ਕਹਿੰਦਾ ਇਹ ਪੁੱਛਿਆ ਜਾਵੇ ਕਿਸ ਨੂੰ ਤੇਰੀ ਤਨਖਾਹ ਕਿੰਨੀ ਹੈ, ਉਹ ਕਹਿੰਦਾ ਤਨਖਾਹ ਤੇ ਭਾਵਾਂ ਮੇਰੀ 10-20 ਹਜ਼ਾਰ ਹੈ ਪਰ 5-10 ਹਜ਼ਾਰ ਉੱਪਰੋਂ ਵੀ ਬਣ ਜਾਂਦੇ ਨੇ। ਕਹਿਣ ਦਾ ਭਾਵ ਇਹ ਹੈ ਇਹ ਪਰਪੰਚ ਹੈ, ਇਹ ਜਿਹੜੇ ਉੱਪਰੋਂ ਬਣਾਉਣ ਵਾਲੀ ਮਾਇਆ ਇਹ ਜ਼ਹਿਰ ਹੈ। ਗੁਰੂ ਸਾਹਿਬ ਜੀ ਕਹਿੰਦੇ ਇਹਦੇ ਨਾਲ ਕਦੇ ਤ੍ਰਿਪਤ ਨਹੀਂ ਹੁੰਦਾ ਬੰਦਾ, ਕਦੇ ਰੱਜਦਾ ਨਹੀਂ ਹੈ। ਸਤਿਗੁਰੂ ਜੀ ਨੇ ਅੱਜ ਦੇ ਇਸ ਪਾਵਨ ਬਚਨ ਵਿੱਚ ਸਾਨੂੰ ਇਹ ਵੀ ਸਮਝਾਇਆ, ਕਹਿੰਦੇ ਉਦਾਹਰਣਾਂ ਦਿੱਤੀਆਂ ਨੇ ਸੰਸਾਰ ਦੇ ਵਿੱਚ ਵੱਡੇ ਵੱਡੇ ਰਾਜਿਆਂ ਮਹਾਰਾਜਿਆਂ ਦੀਆਂ, ਕਹਿੰਦੇ ਉਹਨਾਂ ਦੀ ਵੀ ਕਦੇ ਤ੍ਰਿਸ਼ਨਾ ਜੇ ਮੁੱਕਦੀ ਨਹੀਂ ਹੈ। ਧਿਆਨ ਮਾਰ ਕੇ ਵੇਖ ਲਓ ਸਿਕੰਦਰ ਬਾਦਸ਼ਾਹ ਵਰਗੇ ਜਿਨ੍ਹਾਂ ਨੇ ਇਹ ਧਈਆ ਕੀਤਾ ਸੀ ਕਿ ਮੈਂ ਸਾਰਾ ਸੰਸਾਰ ਜਿੱਤ ਕੇ ਜਾਣਾ, ਸਾਰੀ ਦੁਨੀਆਂ ਜਿੱਤ ਕੇ ਜਾਣੀ ਹੈ। ਆਖਿਰਕਾਰ ਭਰ ਜਵਾਨੀ ਦੇ ਵਿੱਚ ਉਹ ਇਸ ਸੰਸਾਰ ਤੋਂ ਕੂਚ ਕਰ ਗਿਆ, ਪਰ ਜਦੋਂ ਉਹਦੀ ਅਰਥੀ ਲੈ ਕੇ ਘਰੋਂ ਤੁਰੇ ਤਾਂ ਉਸਨੇ ਆਪਣੇ ਵਸੀਅਤਨਾਮੇ ਵਿੱਚ ਲਿਖਿਆ, ਕਹਿੰਦੇ 4 ਗੱਲਾਂ ਉਸਨੇ ਆਪਣੇ ਵਸੀਅਤਨਾਮੇ ਵਿੱਚ ਲਿਖੀਆਂ ਸਨ। ਕਹਿੰਦੇ ਜਦੋਂ ਮੇਰੀ ਤੁਸੀਂ ਅਰਥੀ ਘਰੋਂ ਲੈ ਕੇ ਤੁਰੋ, ਮੇਰੇ ਹੱਥ ਮੇਰੇ ਕੱਫਣ ਦੇ ਵਿੱਚੋਂ ਬਾਹਰ ਕੱਢ ਦੇਣੇ। ਉਹ ਕਹਿੰਦੇ ਕਿਉਂ, ਇਹਦਾ ਕੀ ਕਾਰਨ ਹੈ? ਉਹ ਕਹਿੰਦੇ ਇਹਦਾ ਕਾਰਨ ਇਹ ਹੈ ਕਿ ਸਿਕੰਦਰ ਬਾਦਸ਼ਾਹ ਜਿਸਨੇ ਧਈਆ ਕੀਤਾ ਸੀ ਕਿ ਮੈਂ ਸਾਰੀ ਦੁਨੀਆਂ ਨੂੰ ਜਿੱਤ ਕੇ ਜਾਣਾ, ਸਾਰੀ ਦੁਨੀਆਂ ਨੂੰ ਜਿੱਤ ਕੇ ਜਾਣ ਵਾਲੇ ਅੱਜ ਆਪਣੇ ਮਨ ਤੋਂ ਹਾਰ ਕੇ ਜਾ ਰਹੇ ਨੇ। ਸਤਿਗੁਰੂ ਜੀ ਨੇ ਇਹ ਬਾਣੀ ਵਿੱਚ ਸਮਝਾਇਆ। ਉਹ ਸਿਕੰਦਰ ਬਾਦਸ਼ਾਹ ਕਹਿੰਦਾ ਮੈਂ ਇਹ ਗੱਲ ਕਹੀ ਸੀ ਕਿ ਸਾਰੀ ਦੁਨੀਆਂ ਦਾ ਧਨ ਦੌਲਤ ਪਦਾਰਥ ਮੈਂ ਇਕੱਠਾ ਕਰਨਾ। ਅੱਜ ਉਹ ਸਿਕੰਦਰ ਬਾਦਸ਼ਾਹ ਜਿਹੜਾ ਸਾਰੇ ਸੰਸਾਰ ਨੂੰ ਜਿੱਤਣਾ ਚਾਹੁੰਦਾ ਸੀ, ਜਿਹੜਾ ਸਾਰੇ ਸੰਸਾਰ ਦਾ ਧਨ ਇਕੱਠਾ ਕਰਨਾ ਚਾਹੁੰਦਾ ਸੀ, ਦੁਨੀਆਂ ਦੇ ਲੋਗੋ ਆਹ ਵੇਖ ਲੋ ਕੱਫਣ ਤੋਂ ਬਾਹਰ ਖਾਲੀ ਹੱਥ ਆਇਆ ਹੈ ਸਿਕੰਦਰ ਬਾਦਸ਼ਾਹ ਤੇ ਖਾਲੀ ਹੱਥ ਅੱਜ ਜਾ ਰਿਹਾ। ਗੁਰਬਾਣੀ ਦੇ ਵਿੱਚ ਇਹ ਸਾਨੂੰ ਸੇਧ ਵੀ ਮਿਲਦੀ ਹੈ। ਕੌਣ ਬਸਤ ਆਈ ਤੇਰੇ ਸੰਗ, ਧਿਆਨ ਮਾਰ ਕੇ ਵੇਖ ਜਿਹੜੀਆਂ ਜਿਹੜੀਆਂ ਵਸਤੂਆਂ, ਜਿਹੜੇ ਜਿਹੜੇ ਪਦਾਰਥ, ਜਿਹੜੇ ਜਿਹੜੇ ਧਨ ਦੌਲਤ ਦੇ ਭੰਡਾਰ ਤੂੰ ਲਾਏ ਨੇ, ਇਹਨਾਂ ਦੇ ਵਿੱਚੋਂ ਕਦੇ ਇਕਾਂਤ ਵਿੱਚ ਬੈਠ ਕੇ ਗੁਰਮੁਖ ਪਿਆਰ ਵਾਲਿਆ ਸੋਚੀ ਇਹਨਾਂ ਦੇ ਵਿੱਚੋਂ ਕਿਹੜੀ ਵਸਤੂ ਤੇਰੇ ਨਾਲ ਆਈ ਹੈ ਤੇ ਕਿਹੜੀ ਵਸਤੂ ਤੇਰੇ ਨਾਲ ਜਾਣੀ ਹੈ? ਨਾ ਕੋਈ ਆਈ ਹੈ ਤੇ ਨਾ ਕੋਈ ਨਾਲ ਜਾਣੀ ਹੈ। ਇਸ ਕਰਕੇ ਇਸ ਸੰਸਾਰ ਦੇ ਵੱਡੇ ਵੱਡੇ ਰਾਜੇ, ਚਾਹੇ ਉਹ ਔਰੰਗਜ਼ੇਬ ਬਾਦਸ਼ਾਹ ਸੀਗਾ, ਉਸਨੇ ਆਪਣੇ ਰਾਜ ਭਾਗ ਨੂੰ ਹਾਸਲ ਕਰਨ ਵਾਸਤੇ ਕਿ ਰਾਜ ਭਾਗ ਮੇਰਾ ਮੇਰੇ ਕੋਲ ਬਰਕਰਾਰ ਰਵੇ, ਉਸਨੇ ਆਪਣੇ ਪਿਤਾ ਨੂੰ ਸ਼ਾਹਜਹਾਨ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ, ਆਪਣੇ ਪੁੱਤਰ ਦਾਰਾ ਸਕੋ ਭਰਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤਾਂ ਕਿ ਮੇਰੇ ਰਾਜ ਭਾਗ ਦਾ ਇਹ ਵਾਰਸ ਨਾ ਬਣ ਸਕੇ। ਆਪਣੇ ਪੁੱਤਰ ਨੂੰ ਵੀ, ਆਪਣੀ ਸਕੀ ਭੈਣ ਨੂੰ ਵੀ ਉਸਨੇ ਮੌਤ ਦੇ ਘਾਟ ਉਤਾਰ ਦਿੱਤਾ ਤਾਂ ਕਰਕੇ ਮੇਰਾ ਰਾਜ ਭਾਗ ਜਿਹੜਾ ਇਹ ਕਿਸੇ ਕੋਲ ਨਾ ਚੱਲ ਜਾਵੇ। ਔਰ ਇੱਥੇ ਹੀ ਬਸ ਨਹੀਂ, ਮਿਸਰ ਦਾ ਕਰੂ ਬਾਦਸ਼ਾਹ ਜਿਸਨੇ ਇਹ ਧਈਆ ਕੀਤਾ ਸੀ ਕਿ ਮੇਰੇ ਰਾਜ ਭਾਗ ਦੇ ਵਿੱਚ ਕੋਈ ਐਸਾ ਬੰਦਾ ਨਹੀਂ ਹੋਣਾ ਚਾਹੀਦਾ ਜਿਹਦੇ ਘਰ ਵਿੱਚ ਕੋਈ ਧਨ ਰਹਿ ਗਿਆ ਹੋਵੇ, ਉਸਨੇ ਸਾਰਾ ਧਨ ਲੁੱਟ ਲਿਆ ਸੀ। ਕਹਿੰਦੇ ਇੱਥੋਂ ਤੱਕ ਉਹਨੇ ਐਲਾਨ ਕਰ ਦਿੱਤਾ ਸੀਗਾ ਕਿ ਕੋਈ ਇੱਕ ਸਿੱਕਾ ਲੈ ਕੇ ਆਵੇ, ਜੇ ਕੋਈ ਇੱਕ ਸਿੱਕਾ ਲੈ ਕੇ ਆਵੇ ਕੋਰੂ ਬਾਦਸ਼ਾਹ ਆਪਣੀ ਧੀ ਦਾ ਉਹਦੇ ਨਾਲ ਰਿਸ਼ਤਾ ਕਰ ਦੇਗਾ। ਕਹਿੰਦੇ ਇੱਕ ਬੱਚੇ ਨੇ ਆਪਣੀ ਮਾਂ ਨੂੰ ਆਖਿਆ, ਮਾਂ ਕੋਰੂ ਬਾਦਸ਼ਾਹ ਨੇ ਐਲਾਨ ਕੀਤਾ ਕੋਈ ਇੱਕ ਸਿੱਕਾ ਲੈ ਕੇ ਆਵੇ ਤੇ ਉਹਦੇ ਨਾਲ ਉਹ ਆਪਣੀ ਧੀ ਦਾ ਰਿਸ਼ਤਾ ਕਰ ਦੇਗਾ। ਉਹਨੂੰ ਇਸ ਗੱਲ ਦਾ ਗਿਆਨ ਸੀ ਕਿ ਮੈਂ ਤਾਂ ਕਿਸੇ ਕੋਲ ਕੌਡੀ ਵੀ ਨਹੀਂ ਛੱਡੀ, ਸਿੱਕਾ ਕਿਸੇ ਨੇ ਕੀ ਲੈ ਕੇ ਆਉਣਾ ਕਿਤੇ। ਮਾਂ ਨੇ ਆਖਿਆ, ਪੁੱਤਰ ਸਿੱਕਾ ਤੇ ਹੈ ਨਹੀਂ ਹੋ, ਪਰ ਤੇਰੇ ਅੱਬਾ ਨੂੰ, ਤੇਰੇ ਬਾਪ ਨੂੰ ਜਦੋਂ ਕਬਰ ਦੇ ਵਿੱਚ ਦਫਨਾਇਆ ਸੀ ਉਹਦੇ ਮੂੰਹ ਦੇ ਵਿੱਚ ਇੱਕ ਸਿੱਕਾ ਪਾਇਆ ਸੀ, ਵੇਖਦੇ ਹਾਂ ਖੋਦ ਕਰਕੇ ਕਿ ਜੇ ਉਹ ਸਿੱਕਾ ਉਹਦੇ ਮੂੰਹ ਵਿੱਚੋਂ ਨਿਕਲ ਆਵੇ। ਕਹਿੰਦੇ ਉਸ ਮਾਂ ਨੇ ਆਪਣੇ ਅੱਬਾ ਦੀ ਉਹ ਕਬਰ ਖੋਦੀ, ਆਪਣੇ ਪਤੀ ਦੀ ਕਬਰ ਖੋਦੀ, ਉਹਦੇ ਮੂੰਹ ਦੇ ਵਿੱਚੋਂ ਇੱਕ ਸਿੱਕਾ ਕੱਢਿਆ। ਜਦੋਂ ਸਿੱਕਾ ਕੱਢ ਕੇ ਆਪਣੇ ਪੁੱਤਰ ਨੂੰ ਦਿੱਤਾ, ਚਾਓ ਚਾਈ ਖੁਸ਼ੀ ਖੁਸ਼ੀ ਉਹ ਰਾਜੇ ਦੇ ਕੋਲ ਦੌੜਾ, ਕਹਿੰਦਾ ਮੇਰੇ ਕੋਲ ਇੱਕ ਸਿੱਕਾ ਹੈ। ਕਰੂ ਬਾਦਸ਼ਾਹ ਇਸ ਗੱਲ ਤੇ ਹੈਰਾਨ ਤੇ ਪਰੇਸ਼ਾਨ ਹੋ ਗਿਆ, ਕਹਿੰਦਾ ਮੈਂ ਤਾਂ ਕਿਸੇ ਕੋਲ ਇੱਕ ਆਨਾ ਨਹੀਂ ਛੱਡਿਆ, ਇਹ ਤੂੰ ਸਿੱਕਾ ਕਿੱਥੋਂ ਲੈ ਕੇ ਆਇਆ? ਉਸਨੇ ਆਖਿਆ ਕਿ ਮੇਰੀ ਮਾਂ ਨੇ ਆਖਿਆ ਜਿਹੜੇ ਮੇਰੇ ਅੱਬਾ ਮੇਰੇ ਬਾਪ ਨੂੰ ਕਬਰ ਵਿੱਚ ਦਫਨਾਇਆ ਸੀ ਉਹਦੇ ਮੂੰਹ ਦੇ ਵਿੱਚ ਇੱਕ ਸਿੱਕਾ ਪਾਇਆ ਸੀ। ਕਹਿੰਦਾ ਹੈ ਮੁਰਦਿਆਂ ਦੇ ਮੂੰਹ ਵਿੱਚ ਅਜੇ ਸਿੱਕੇ ਹੈ। ਕਰੂ ਬਾਦਸ਼ਾਹ ਨੇ ਐਲਾਨ ਕਰ ਦਿੱਤਾ ਜਾਓ ਸਾਰੀਆਂ ਕਬਰਾਂ ਖੋਦੋ। ਕਬਰਾਂ ਖੋਦ ਕੇ ਜਿਹੜੇ ਮੁਰਦਿਆਂ ਦੇ ਮੂੰਹ ਦੇ ਵਿੱਚ ਸਿੱਕੇ ਨੇ ਸਾਰੇ ਕੱਢ ਲਓ। ਉਹਨੇ ਇੱਥੋਂ ਤੱਕ ਮਾਇਆ ਇਕੱਠੀ ਕਰ ਲਈ ਸੀ, ਇੱਥੋਂ ਤੱਕ ਆਪਣੇ ਧਰਮ ਦੇ ਖੇਤਰ ਦੇ ਵਿੱਚ। ਉਸ ਨੇ ਮੂਸਾ ਦਾ ਜਿਹੜਾ ਆਪਣੇ ਧਰਮ ਦੇ ਰਹਿਬਰ ਦਾ ਜਕਾਤ ਸੀ ਦਸਵੰਧ ਸੀ ਉਹ ਵੀ ਦੇਣਾ ਬੰਦ ਕਰ ਦਿੱਤਾ ਸੀਗਾ ਕਿ ਇਹਦੀ ਵੀ ਕੋਈ ਲੋੜ ਨਹੀਂ ਹੈ, ਕਿਉਂਕਿ ਜਦੋਂ ਇਹ ਮਾਇਆ ਇਹ ਜ਼ਹਿਰ ਇੰਨਾ ਪ੍ਰਫੁੱਲਤ ਹੋ ਜਾਵੇ। ਆਖਿਰਕਾਰ ਉਹ ਮੂਸਾ ਦੇ ਸਰਾਪ ਦੇ ਨਾਲ ਕਰੂ ਬਾਦਸ਼ਾਹ ਧਰਤੀ ਦੇ ਵਿੱਚ ਗਰਕ ਹੋ ਕੇ ਮਰਿਆ। ਗੁਰਬਾਣੀ ਨੇ ਇਹ ਸਾਨੂੰ ਸਮਝਾਉਣ ਦਾ ਯਤਨ ਕੀਤਾ ਕਿ ਭਾਈ ਵੇਖੋ ਲਾਹੌਰ ਦੇ ਵਿੱਚ ਦੁਨੀ ਚੰਦ ਜਿੱਥੇ ਗੁਰੂ ਨਾਨਕ ਦੇ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਮਰਦਾਨਿਆਂ ਚੱਲ ਚੱਲੀਏ, ਕੀ ਕਹਿੰਦੇ ਨੇ ਵੇਖਦੇ ਨੇ ਦੁਨੀ ਚੰਦ ਦੇ ਘਰ ਜਾਂਦੇ ਨੇ, ਉਹਦੇ ਘਰ ਦੇ ਉੱਤੇ 7 ਝੰਡੇ ਝੁਲਦੇ ਨੇ। ਉਹਨਾਂ ਸਮਿਆਂ ਵਿੱਚ ਇੱਕ ਪ੍ਰਤੀਕ ਹੁੰਦਾ ਸੀ, ਜੇ ਕਿਸੇ ਦੇ ਕੋਲ 1 ਲੱਖ ਰੁਪਈਆ ਹੋਣਾ ਉਹਦੇ ਘਰ ਦੇ ਉੱਤੇ 1 ਝੰਡਾ ਝੁਲਣਾ, 2 ਲੱਖ ਹੋਣੇ 2, 3, 3 ਉਹਦੇ ਘਰ ਦੇ ਉੱਤੇ 7 ਝੰਡੇ ਝੁਲਦੇ ਸੀ। ਜਦੋਂ ਗੁਰੂ ਨਾਨਕ ਸਾਹਿਬ ਜੀ ਗਏ ਦੁਨੀ ਚੰਦ ਨੂੰ ਆਖਿਆ ਦੁਨੀ ਚੰਦਾ ਤੇਰੇ ਕੋਲ ਬੜੀ ਮਾਇਆ ਹੈ, ਕਹਿੰਦਾ ਹਾਂ ਜੀ। ਤੇ ਉਸ ਨੂੰ ਜਗਾਉਣ ਵਾਸਤੇ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੇ ਦੁਨੀ ਚੰਦ ਨੂੰ ਆਖਿਆ ਆਪਣੇ ਥੈਲੇ ਦੇ ਵਿੱਚੋਂ ਇੱਕ ਸੂਈ ਕੱਢੀ, ਸੂਈ ਦੁਨੀ ਚੰਦ ਨੂੰ ਦਿੱਤੀ, ਆਖਿਆ ਇਹ ਮੇਰੀ ਅਮਾਨਤ ਹੈ ਇਸ ਨੂੰ ਰੱਖ ਲਓ, ਅਸੀਂ ਦਰਗਾਹ ਦੇ ਵਿੱਚ ਜਾ ਕਰਕੇ ਤੁਹਾਡੇ ਕੋਲ ਲੈ ਲਵਾਂਗੇ। ਉਸ ਨੇ ਰੱਖ ਲਈ, ਘਰ ਆਇਆ, ਘਰ ਆ ਕਰਕੇ ਆਪਣੀ ਸਵਾਣੀ ਦੇ ਨਾਲ ਉਸਨੇ ਗੱਲ ਕੀਤੀ ਤੇ ਸਵਾਣੀ ਜਿਹੜੀ ਬੜੀ ਸਿਆਣੀ ਸੀ ਸੰਗਤ ਕਰਨ ਵਾਲੀ ਸੀ ਉਸਨੇ ਆਖਿਆ ਦੁਨੀ ਚੰਦ ਨੂੰ ਸਿਰਦਿਆ ਸਾਈਆਂ ਤੂੰ ਦੀਨ ਦੁਨੀਆਂ ਦੇ ਮਾਲਕ ਦੇ ਨਾਲ ਝੂਠਾ ਵਾਅਦਾ ਕਰਕੇ ਆਇਆ। ਕਹਿੰਦਾ ਕੀ? ਕਹਿੰਦੀ ਦੱਸ ਆਹ ਜਿਹੜੀ ਸੂਈ ਹੈ ਇਹ ਤੂੰ ਆਪਣੇ ਨਾਲ ਲਿਜਾ ਸਕਦਾ? ਉਹ ਕਹਿੰਦਾ ਨਹੀਂ ਇਹ ਤਾਂ ਮੇਰੇ ਨਾਲ ਨਹੀਂ ਜਾ ਸਕਦੀ। ਕਹਿੰਦਾ ਜੇ ਕਹਿੰਦੀ ਜੇ ਨਹੀਂ ਜਾ ਸਕਦੀ ਤੇ ਫਿਰ ਤੂੰ ਕਿਵੇਂ ਇਹ ਸੂਈ ਲੈ ਕੇ ਆਇਆ ਬਾਬੇ ਕੋਲੋਂ? ਤੇ ਕਹਿੰਦਾ ਮੈਂ ਅਮਾਨਤ ਤੁਹਾਡੀ ਰੱਖ ਲਾਂ, ਦਰਗਾਹ ਦੇ ਵਿੱਚ ਲੈ ਜਾਂਗਾ। ਭੱਜਾ ਜਾਂਦਾ ਗੁਰੂ ਨਾਨਕ ਸਾਹਿਬ ਦੀ ਚਰਨੀ ਪੈਂਦਾ, ਸ਼ਰਨ ਪੈਂਦਾ ਜਾ ਕਰ, ਮਹਾਰਾਜ ਮੇਰੇ ਕੋਲ ਭੁੱਲ ਹੋ ਗਈ ਹੈ। ਹੁਣ ਜਿਹੜੀ ਸੂਈ ਹੈ ਉਹ 2 ਕੰਮ ਕਰਦੀ ਹੈ, ਜਿਹੜੀ ਉਹਦੀ ਚੋਬ ਹੈ ਉਹ ਜਿਹੜੀ ਚੋਬ ਜਦੋਂ ਚੁਭੀ ਹੈ ਉਹ ਸੂਈ ਨੇ ਸੁੱਤੇ ਪਏ ਨੂੰ ਜਗਾ ਦਿੱਤਾ, ਤੇ ਸੂਈ ਦੂਜਾ ਕੰਮ ਕੀ ਕਰਦੀ ਹੈ ਉਹ ਟੁੱਟੇ ਹੋਏ ਨੂੰ ਗੰਢ ਦਿੱਤਾ। ਸੂਈ ਜਗਾਉਂਦੀ ਵੀ ਹੈ ਤੇ ਸੂਈ ਗੰਢਦੀ ਵੀ ਹੈ। ਗੁਰੂ ਨਾਨਕ ਸਾਹਿਬ ਜੀ ਨੇ ਉਸ ਦੁਨੀ ਚੰਦ ਨੂੰ ਟੁੱਟੇ ਹੋਏ ਨੂੰ ਸੁੱਤੇ ਹੋਏ ਨੂੰ ਜਗਾ ਵੀ ਦਿੱਤਾ ਤੇ ਟੁੱਟੇ ਹੋਏ ਨੂੰ ਗੰਢ ਵੀ ਦਿੱਤਾ, ਤੇ ਅੱਧੀ ਹਵੇਲੀ ਮੁੜ ਕੇ ਉਸ ਨੇ ਆਪਣੀ ਧਰਮਸ਼ਾਲਾ ਬਣਾ ਦਿੱਤੀ। ਗੁਰੂ ਨਾਨਕ ਸਾਹਿਬ ਨੇ ਆਖਿਆ ਦੁਨੀ ਚੰਦਾ ਆਹ ਜਿਹੜੀ ਤੇਰੇ ਕੋਲ ਮਾਇਆ ਹੈ ਨਾ ਲੋੜ ਤੋਂ ਵੱਧ ਇਹਨੂੰ ਗਰੀਬਾਂ ਦੇ ਵਿੱਚ ਵੰਡ ਦੇ, ਇਹਨੂੰ ਲੋੜਵੰਦਾਂ ਦੇ ਵਿੱਚ ਵੰਡ ਦੇ। ਐਸਾ ਹੀ ਕੀਤਾ। ਸਤਿਗੁਰੂ ਜੀ ਨੇ ਇਸ ਤਰੀਕੇ ਨਾਲ ਸਮਝਾਇਆ ਕਿ ਮਾਇਆ ਧਾਰੀ ਜਿਹੜੇ ਬੰਦੇ ਨੇ ਉਹਨਾਂ ਨੇ ਮਾਇਆ ਨੂੰ ਪਕੜ ਕੇ ਰੱਖਿਆ ਹੋਇਆ ਹੈ। ਉਹ ਸਹਿਸ ਖੱਟੇ ਲੱਖ ਕੋ ਉੱਠ ਧਾਵੈ ਤ੍ਰਿਪਤ ਨਾ ਆਵੈ ਮਾਇਆ ਪਾਛੇ ਪਾਵੈ। ਉਹ ਲੱਖ ਕਮਾਉਂਦੇ ਨੇ ਫਿਰ ਕਰੋੜ ਕਮਾਉਂਦੇ ਨੇ ਫਿਰ ਅਰਬਾਂ ਖਰਬਾਂ ਦੀਆਂ ਗੱਲਾਂ ਕਰਦੇ ਨੇ ਪਰ ਤ੍ਰਿਪਤੀ ਨਹੀਂ ਆਉਂਦੀ, ਕਦੇ ਬੰਦਾ ਤ੍ਰਿਪਤ ਨਹੀਂ ਹੁੰਦਾ। ਮਾਈ ਮਾਇਆ ਛਲ ਤ੍ਰਿਣਕੀ ਅਗਣ ਮੇਘ ਕੀ ਛਾਇਆ ਗੋਬਿੰਦ ਭਜਨ ਬਿਨ ਹੜ ਕਾ ਜਲ। ਇਹ ਹੜ ਦਾ ਜਲ ਤੁਸੀਂ ਵੇਖਿਆ ਕਦੀ ਹੜ ਆਉਂਦਾ? ਉਹ ਵੱਡੇ ਵੱਡੇ ਦਰਖਤਾਂ ਨੂੰ ਰੋੜ ਕੇ ਲੈ ਜਾਂਦਾ, ਗੱਡੀਆਂ ਨੂੰ ਰੋੜ ਕੇ ਲੈ ਜਾਂਦਾ ਜਦੋਂ ਬੇਕਾਬੂ ਹੋ ਜਾਂਦਾ, ਘਰਾਂ ਨੂੰ ਰੋੜ ਕੇ ਲੈ ਜਾਂਦਾ। ਸਤਿਗੁਰੂ ਜੀ ਕਹਿੰਦੇ ਮਾਈ ਇਹ ਮਾਇਆ ਛਲ ਹੈ, ਇਹ ਕਪਟ ਹੈ, ਇਹ ਤ੍ਰਿਣਕੀ ਅਗਨ ਮੇਘ ਕੀ ਛਾਇਆ, ਜਿਵੇਂ ਮੇਘ ਦੀ ਛਾਇਆ ਦੇ ਥੱਲੇ ਕਿੰਨਾ ਕੁ ਚਿਰ ਕੋਈ ਰਹਿ ਸਕਦਾ, ਇਸ ਮਾਇਆ ਨਾਲ ਕਿੰਨਾ ਕੁ ਆਨੰਦ ਮਾਣ ਸਕਦਾ ਹੈ। ਸਤਿਗੁਰੂ ਜੀ ਕਹਿੰਦੇ ਗੋਬਿੰਦ ਭਜਨ ਬਿਨ ਹੜ ਕਾ ਜਲ, ਜੇ ਤੂੰ ਰੱਬ ਰੱਬ ਕਰਕੇ ਇਸ ਮਾਇਆ ਦੇ ਨਾਲ ਕੋ ਧਰਮ ਦੇ ਖਾਤਰ ਦਾਨ ਪੁੰਨ ਨਹੀਂ ਸੰਤਨ ਸੇਵਾ ਨਾ ਸਤਪੁਰਖ ਮਨਾਇਆ, ਇਸ ਮਾਇਆ ਵਿੱਚੋਂ ਨਾ ਤੂੰ ਕਦੇ ਕੋਈ ਦਾਨ ਕੀਤਾ, ਨਾ ਕਦੇ ਪੁੰਨ ਕੀਤਾ, ਨਾ ਕਦੇ ਲੰਗਰਾਂ ਦੀਆਂ ਸੇਵਾਵਾਂ ਕੀਤੀਆਂ, ਸਮਾਂ ਜਿਹੜੇ ਕਰਦੇ ਨੇ ਉਹਨਾਂ ਤੇ ਤੂੰ ਵੀ ਕਿੰਤੂ ਪ੍ਰਿੰਤੂ ਕਰਦਾ ਫਿਰਦਾ। ਇਹ ਗੋਬਿੰਦ ਭਜਨ ਬਿਨ ਹੜਕਾ ਜਲ ਜਿਵੇਂ ਹੜਦਾ ਜਲ ਸਾਰਾ ਕੁਝ ਰੋੜ ਕੇ ਲੈ ਜਾਂਦਾ ਤਿਵੇਂ ਇਹ ਮਾਇਆ ਤੇਰੇ ਜੀਵਨ ਦੇ ਵਿੱਚ ਚੰਗੇ ਸੰਸਕਾਰ ਤੇਰਾ ਮਨੁੱਖਾ ਜੀਵਨ ਰੋੜ ਕੇ ਲੈ ਜਾਏਗੀ। ਸਤਿਗੁਰੂ ਜੀ ਨੇ ਇਸੇ ਤਰੀਕੇ ਨਾਲ ਸਾਨੂੰ ਹੋਰ ਵੀ ਸਮਝਾਇਆ ਕਿ ਇਹ ਸੰਸਾਰ ਦੇ ਉੱਤੇ ਵਸਦੇ ਹੋਏ ਜੀਵ ਤੂੰ ਆਪਣੀ ਜੀਵ ਦੀ ਰਸਨਾ ਵਾਸਤੇ ਤਰ੍ਹਾਂ ਤਰ੍ਹਾਂ ਦੇ ਭੋਜਨ ਖਾਂਦਾ ਪਕਵਾਨ ਖਾਂਦਾ ਪਰ ਤੂੰ ਤ੍ਰਿਪਤ ਨਹੀਂ ਹੋ ਰਿਹਾ, ਤੇਰੀ ਭੁੱਖ ਨਹੀਂ ਮਿਟ ਰਹੀ। ਅੱਜ ਧਿਆਨ ਮਾਰ ਕੇ ਵੇਖਣ ਦੀ ਲੋੜ ਹੈ, ਅੱਜ ਜਿੰਨੀਆਂ ਵੀ ਬਿਮਾਰੀਆਂ ਨੇ ਜਿੰਨੇ ਵੀ ਰੋਗ ਨੇ ਉਹਨਾਂ ਰੋਗਾਂ ਦਾ ਮੁੱਖ ਕਾਰਨ ਹੈ ਭੋਗਿੰਗ ਤਾਂ ਰੋਗਿੰਗ। ਅੱਜ ਤੁਸੀਂ ਧਿਆਨ ਮਾਰ ਕੇ ਵੇਖ ਲਓ, ਤੁਹਾਡੇ ਸ਼ਹਿਰ ਤੁਹਾਡੇ ਆਂਢ ਗੁਆਂਢ ਕਿਸੇ ਨਗਰ ਦੇ ਵਿੱਚ ਕਦੇ ਅੱਜ ਤੋਂ 40-50 ਸਾਲ ਪਹਿਲਾਂ ਕੋਈ ਟਾਵਾਂ ਟਾਵਾਂ ਵੈਦ ਹੁੰਦਾ ਸੀ, ਹਕੀਮ ਹੁੰਦਾ ਸੀ, ਜੇ ਕਿਸੇ ਨੂੰ ਕੋਈ ਬੁਖਾਰ ਹੋਣਾ ਦਰਦ ਹੋਣੀ ਉਹਨੂੰ ਪੂੜੀਆਂ ਦੇਣੀਆਂ ਤੇ ਉਹਦੇ ਨਾਲ ਠੀਕ ਹੋ ਜਾਣਾ। ਅੱਜ 30-40 ਹਸਪਤਾਲ ਬਣੇ ਪਏ ਨੇ ਸ਼ਹਿਰਾਂ ਦੇ ਵਿੱਚ, ਉਹ ਕਿਨ ਬਣਾਏ ਨੇ? ਉਹ ਅਸੀਂ ਬਣਾਏ ਨੇ, ਉਹ ਸਾਡੀ ਜੀਵ ਨੇ ਬਣਾਏ ਨੇ, ਕਿਉਂਕਿ ਸਾਨੂੰ ਗੁਰੂ ਸਾਹਿਬ ਜੀ ਨੇ ਬਚਨ ਕੀਤੇ ਸਨ ਕਿ ਜਿੱਤ ਖਾਧੇ ਤਨ ਪੀੜੀ ਹੈ ਮਨ ਮੈਂ ਚੱਲੇ ਬਿਕਾਰ ਬਾਬਾ ਹੋਰ ਖਾਣਾ ਖੁਸ਼ੀ ਖਵਾਰ। ਜਿਹਦੇ ਖਾਣ ਦੇ ਨਾਲ ਗੁਰਸਿੱਖਾ ਤੇਰਾ ਮਨ ਬਿਕਾਰੀ ਹੋ ਜਾਵੇ, ਤੈਨੂੰ ਰੋਗ ਲੱਗ ਜਾਣ। ਅੱਜ ਸਾਨੂੰ ਜਿਹੜੀਆਂ ਬਿਮਾਰੀਆਂ ਲੱਗੀਆਂ ਹੋਈਆਂ ਨੇ ਇਹ ਸਾਰਾ ਮੁੱਖ ਕਾਰਨ ਜਿਹੜਾ ਹੈ ਇਹ ਸਾਡੀ ਜੀਭ ਹੈ। ਰਸਾਂ ਕਸਾਂ ਦੇ ਵਿੱਚ ਪੈ ਪੈ ਕੇ ਅਸੀਂ ਉਹ ਭੋਜਨ ਛਕਦੇ ਹਾਂ ਪਰ ਬੰਦਾ ਫਿਰ ਵੀ ਤ੍ਰਿਪਤ ਨਹੀਂ ਹੁੰਦਾ। ਹਜ਼ਾਰਾਂ ਹੀ ਤਰ੍ਹਾਂ ਦੇ ਸਟਾਲ ਲੱਗੇ ਹੋਣ, ਬੰਦਾ ਕਿਸੇ ਨੂੰ ਵੀ ਮਿਸ ਨਹੀਂ ਕਰਦਾ। ਵਿਆਹ ਸ਼ਾਦੀਆਂ 'ਚ ਜਾਈਦਾ ਦੇਖੀਦਾ, ਜੇ ਕਿਸੇ ਨੇ 2 ਸਟਾਲ ਲਾਏ ਨੇ 100 ਸਟਾਲ ਲਾਇਆ ਨਾ ਤਾਂ ਸਾਰਿਆਂ 'ਤੇ ਹਾਜ਼ਰੀ ਲਾਉਂਦੇ ਆ। ਕਹਿਣ ਦਾ ਭਾਵ ਹੈ ਬੰਦਾ ਤ੍ਰਿਪਤ ਨਹੀਂ ਜੇ ਕਦੇ ਹੁੰਦਾ। ਸਤਿਗੁਰੂ ਜੀ ਨੇ ਵਿਕਾਰਾਂ ਵਿੱਚ ਪਏ ਹੋਏ ਮਨੁੱਖ ਨੂੰ ਵੀ ਸੁਚੇਤ ਕੀਤਾ ਹੈ ਕਿ ਹੇ ਭਾਈ ਵਿਕਾਰਾਂ ਦੇ ਵਿੱਚ ਖਚਿਤ ਹੋਏ ਮਨੁੱਖ ਧਿਆਨ ਧਰੀ ਆਪਣਾ ਮਨੁੱਖਾ ਜੀਵਨ ਜਿਹੜਾ ਹੈ ਉਸਨੂੰ ਅਜਾਈ ਨਾ ਗਵਾ। ਜੇ ਤੂੰ ਤ੍ਰਿਪਤ ਹੋਣਾ ਹੈ ਤੇ ਪ੍ਰਭੂ ਪਰਮੇਸ਼ਰ ਦੇ ਨਾਮ ਨੂੰ ਜਪਣਾ, ਸਾਹ ਸੰਗਤ ਕਰਨੀ ਹੈ, ਨਾਮ ਜਪ ਕਰਕੇ ਤੈਨੂੰ ਜ਼ਿੰਦਗੀ ਦੇ ਸੁੱਖ ਮਿਲਣਗੇ, ਸਹਿਜ ਮਿਲੇਗਾ, ਆਨੰਦ ਮਿਲੇਗਾ, ਜਿਵੇਂ ਸਤਿਗੁਰੂ ਜੀ ਨੇ ਸਾਨੂੰ ਸੇਧ ਬਖਸ਼ਿਸ਼ ਕੀਤੀ ਹੈ। ਆਓ ਰਸਨਾ ਪਵਿੱਤਰ ਕਰੀਏ, ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾਂ। ਵੱਡੇ ਵੱਡੇ ਰਾਜਨ ਅਰ ਭੂਮਨ, ਤਾਕਿ ਤ੍ਰਿਸ਼ਨ ਨਾ ਬੂਝੀ।
ਧਨਾਸਰੀ ਮਹੱਲਾ ਪੰਜਵਾਂ। ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਧਨਾਸਰੀ ਰਾਗ ਦੇ ਵਿੱਚ ਬਖਸ਼ਿਸ਼ ਕਰਦੇ ਨੇ। ਵੱਡੇ ਵੱਡੇ ਗਿਣਤੀ ਕੀਤੀ ਹੈ, ਜਿਹੜੇ ਵੱਡਿਆਂ ਤੋਂ ਵੱਡੇ ਰਾਜੇ ਨੇ ਉਹਨਾਂ ਦੀ, ਤੇ ਅਰ ਭੂਮਨ ਜਿਨ੍ਹਾਂ ਕੋਲ ਬਹੁਤ ਸਾਰੀਆਂ ਜ਼ਮੀਨਾਂ ਨੇ ਉਹ ਵੀ ਤ੍ਰਿਪਤ ਨਹੀਂ ਹੋਏ, ਵੱਡੇ ਵੱਡੇ ਰਾਜੇ ਵੀ ਤ੍ਰਿਪਤ ਨਹੀਂ ਹੋਏ। ਜੇ ਕਿਸੇ ਕੋਲ ਰਾਜ ਭਾਗ ਹੈ ਤੇ ਉਹ ਕੋਸ਼ਿਸ਼ ਕਰਦਾ ਮੈਂ ਆਪਣੇ ਗੁਆਂਢੀ ਰਾਜੇ ਨੂੰ ਹਰਾ ਕਰਕੇ ਮੈਂ ਉਹਦਾ ਰਾਜ ਵੀ ਆਪਣੇ ਕੋਲ ਲਿਆਵਾਂ। ਇਹ ਉਹ ਕਦੇ ਤ੍ਰਿਪਤ ਨਹੀਂ ਜੇ ਹੁੰਦੇ, ਨਾ ਜ਼ਮੀਨ ਜਾਇਦਾਦਾਂ ਵਾਲੇ ਭਾਵਾਂ 100 ਕਿੱਲਾ ਹੋਵੇ ਉਹ ਕਦੇ ਤ੍ਰਿਪਤ ਨਹੀਂ ਹੁੰਦੇ, ਫਿਰ ਵੀ ਕਬਰਾਂ ਤੇ ਕਬਜ਼ਾ ਕਰ ਲੈਂਦੇ ਨੇ, ਪੰਚਾਇਤ ਦੀਆਂ ਜ਼ਮੀਨਾਂ ਤੇ ਕਬਜ਼ਾ ਕਰ ਲੈਂਦੇ, ਤ੍ਰਿਪਤ ਨਹੀਂ ਜੇ ਹੁੰਦੇ, ਕਦੇ ਸੈਟਿਸਫਾਈ ਨਹੀਂ ਜੇ ਹੁੰਦੇ। ਇਹ ਵੱਡਿਆਂ ਦੀ ਤਾਂ ਗੱਲ ਛੱਡੋ, ਇਹ ਭੂਮਨ ਜ਼ਮੀਨਾਂ ਦੀ ਖਾਤਰ, ਮਰਲਿਆਂ ਦੀ ਖਾਤਰ, ਕਨਾਲਾਂ ਦੀ ਖਾਤਰ, ਕਿੱਲਿਆਂ ਦੀ ਖਾਤਰ ਭਰਾ ਭਰਾ ਨੂੰ ਮਾਰ ਦਿੰਦਾ, ਗੋਲੀ ਮਾਰਤੀ। ਤੁਸੀਂ ਸੁਣਿਆ ਕਈ ਵਾਰੀ ਅਖਬਾਰਾਂ ਵਿੱਚ ਭਰਾ ਨੇ ਭਰਾ ਨੂੰ ਮਾਰ ਦਿੱਤਾ, ਕਾਹਦੇ ਵਾਸਤੇ? ਜ਼ਮੀਨ ਦੀ ਵੰਡ, ਭੂਮੀ ਦੀ ਵੰਡ ਕਾਹਦੇ ਵਾਸਤੇ ਮਾਰਤਾ? ਪੁੱਤ ਨੇ ਪਿਓ ਨੂੰ ਮਾਰ ਦਿੱਤਾ, ਕਿਉਂ ਮਾਰ ਦਿੱਤਾ? ਜ਼ਮੀਨ ਵਾਸਤੇ। ਭੂਮਨ ਇਹ ਜਿਹੜੀ ਤ੍ਰਿਸ਼ਨਾ ਹੈ ਇਹ ਮੇਰੇ ਕੋਲ ਆ ਜਾਵੇ, ਭਰਾ ਕੋ ਨਾ ਰਵੇ, ਭਰਾ ਦੀ ਵੀ ਮੇਰੇ ਕੋਲ ਆ ਜਾਵੇ। ਸਤਿਗੁਰੂ ਜੀ ਇਹ ਬਚਨ ਕਰਦੇ ਨੇ ਕਿ ਵੱਡੇ ਵੱਡੇ ਰਾਜਨ, ਰਾਜਨ ਵਾਸਤਵ ਚ ਰਾਜਾ ਸ਼ਬਦ ਹੈ ਜਿਹੜਾ ਵਰਤਿਆ ਗਿਆ ਨਾ, ਰਾਜੇ ਦਾ ਮਤਲਬ ਹੈ ਜਿਹੜਾ ਰੱਜਾ ਹੋਇਆ ਹੈ, ਜਿਹੜਾ ਰੱਜਾ ਹੋਇਆ ਉਹਨੂੰ ਰਾਜਾ ਕਹਿੰਦੇ। ਪਰ ਮਾਫ ਕਰਿਓ, ਅੱਜ ਜਿਹੜਾ ਸਾਰਿਆਂ ਤੋਂ ਵੱਧ ਭੁੱਖਾ ਹੈ ਉਹ ਰਾਜਾ ਹੈ। ਕਹਿਣ ਦਾ ਭਾਵ ਇਹ ਹੈ ਕਿ ਵੱਡੇ ਵੱਡੇ ਜਿਹੜੇ ਰਾਜੇ ਬਾਦਸ਼ਾਹ ਆਪਣੇ ਆਪ ਨੂੰ ਕਹਾਉਂਦੇ ਨੇ ਕਿ ਕਿਸੇ ਦਾ ਰਾਜ ਭਾਗ ਵੀ ਸਾਡੇ ਰਾਜ ਭਾਗ ਦੇ ਵਿੱਚ ਸ਼ਾਮਲ ਹੋ ਜਾਣ। ਇਸੇ ਕਰਕੇ ਅੱਜ ਵੱਡੇ ਵੱਡੇ ਦੇਸ਼ ਵੀ ਛੋਟੇ ਛੋਟੇ ਦੇਸ਼ਾਂ ਦੇ ਉੱਤੇ ਹਮਲੇ ਕਰਕੇ ਉਹਨਾਂ 'ਤੇ ਕਬਜ਼ਾ ਕਰਨਾ ਚਾਹੁੰਦੇ ਹਨ ਕਿ ਇਹ ਦੇਸ਼ ਵੀ ਸਾਡੇ ਦੇਸ਼ ਵਿੱਚ ਸ਼ਾਮਿਲ ਹੋ ਜਾਏ। ਸਤਿਗੁਰੂ ਜੀ ਕਹਿੰਦੇ ਤ੍ਰਿਸ਼ਨਾ ਨਹੀਂ ਬੁੱਝਦੀ, ਨਾ ਭੂਮੀ ਜ਼ਮੀਨਾਂ ਜਾਇਦਾਦ ਖਰੀਦਣ ਵਾਲਿਆਂ ਦੀ, ਜਿਹਦੇ ਕੋਲ ਇੱਕ ਪਲਾਟ ਹੈ ਕਹਿੰਦਾ ਦੋ ਹੋ ਜਾਵੇ, ਜਿਹਦੇ ਕੋਲ ਦੋ ਹੈ ਕਹਿੰਦਾ ਤਿੰਨ ਹੋ ਜਾਵੇ, ਤਿੰਨ ਵਾਲਾ ਕਹਿੰਦਾ ਚਾਰ ਹੋ ਜਾਵੇ, ਸੈਟਿਸਫਾਈ ਕੋਈ ਨਹੀਂ ਹੈ। ਇਹ ਤ੍ਰਿਸ਼ਨਾ ਬੁੱਝਣੀ ਕਿਵੇਂ ਹੈ? ਸਤਿਗੁਰੂ ਜੀ ਸਮਝਾ ਰਹੇ ਹਨ,
ਲਪਟ ਰਹੇ ਮਾਇਆ ਰੰਗ ਮਾਤੇ ਲੋਚਨ ਕਸ਼ੂ ਨਾ ਸੂਝੀ।
ਲਪਟ ਹੁੰਦਾ ਹੈ ਚਿਮੜ ਜਾਣਾ, ਪਕੜ ਕੇ ਰੱਖਣਾ। ਮਾਇਆ ਵਾਲੀ ਕੁੰਜੀ ਜਿਹੜੀ ਹੈ ਨਾ, ਉਹ ਆਪਣੀ ਜੇਬ ਵਿੱਚੋਂ ਨਹੀਂ ਕੱਢਣੀ, ਚਿਮੜਿਆ ਹੋਇਆ ਮਾਇਆ ਦੇ ਨਾਲ। ਮੈਂ ਇੱਕ ਐਸਾ ਵੀ ਕਿਸੇ ਦ੍ਰਿਸ਼ਟਾਂਤ ਦੇਖਿਆ, ਇੱਕ ਪ੍ਰਾਣੀ ਕਿਸੇ ਘਰ ਵਿੱਚ ਚੜ੍ਹਾਈ ਕਰ ਰਿਹਾ ਸੀ, ਅੰਤਮ ਸਵਾਸਾਂ ਦੇ ਵਿੱਚ ਸੀਗਾ, ਰਿਐਲਿਟੀ ਆ। ਜਦੋਂ ਉਹਦੇ ਘਰ ਵਾਲੇ ਸਾਰੇ ਉਹਦੇ ਕੋਲ ਆਏ ਅਤੇ ਉਹਦਾ ਹੱਥ ਖੋਲਣ, ਜਿਹੜੀ ਮੁੱਠੀ ਬੰਦ ਸੀ, ਪਰ ਉਹਨੇ ਆਪਣੇ ਮਾਇਆ ਦੇ ਟਰੰਕ ਵਾਲੀ ਜਿਹੜੀ ਚਾਬੀ ਨਾ, ਉਹ ਨਹੀਂ ਸੀ ਛੱਡ ਰਿਹਾ, ਸਵਾਸ ਤੇ ਛੱਡ ਰਿਹਾ ਸੀ ਪਰ ਜੇਬ ਵਿੱਚ ਪਈ ਜਿਹੜੀ ਚਾਬੀ ਸੀ ਉਹ ਨਹੀਂ ਸੀ ਛੱਡਦਾ, ਮਾਇਆ ਦੇ ਨਾਲ ਲਪਟਿਆ ਆ। ਗੁਰੂ ਸਾਹਿਬ ਜੀ ਕਹਿੰਦੇ ਹੋਏ, ਐ ਸੰਸਾਰ ਦੇ ਲੋਕੋ ਧਿਆਨ ਧਰਿਓ, ਖਸਮ ਮਰੈ ਤੋ ਨਾਰ ਨਾ ਰੋਵੈ। ਖਸਮ ਮਰੈ, ਖਸਮ ਮਾਲਕ ਮਰੇ, ਮਰ ਜਾਵੇ, ਨਾਰ ਸ਼ਬਦੀ ਅਰਥ ਨਾਰ ਦੇ ਇਸਤਰੀ ਨੇ, ਪਰ ਕੀ ਕਦੇ ਇਸਤਰੀ ਦਾ ਖਸਮ ਮਰ ਜਾਵੇ ਰੋਂਦੀ ਨਹੀਂ? ਰੋਂਦੀ ਹੈ। ਇੱਥੇ ਜਿਹੜਾ ਨਾਰ ਦਾ ਮਤਲਬ ਹੈ ਮਾਇਆ, ਗੁਰੂ ਸਾਹਿਬ ਜੀ ਕਹਿੰਦੇ ਖਸਮ ਮਰੇ ਤੋ ਨਾਰ ਨਾ ਰੋਵੇ, ਮਾਇਆ ਕਦੇ ਰੋਂਦੀ? ਟਰੰਕਾਂ ਤੇ ਬੈਂਕਾਂ ਵਿੱਚ ਪਈ, ਕਦੇ ਤੁਹਾਡੀ ਜੇਬਾਂ ਦੇ ਵਿੱਚ ਪਈ ਮਾਇਆ ਰੋਂਦੀ ਹੈ? ਮੈਨੂੰ ਜੋੜਨ ਵਾਲਿਆ ਤੂੰ ਕਿੱਥੇ ਚਲ ਗਿਆ, ਮੈਨੂੰ ਜਮ੍ਹਾਂ ਕਰਾਉਣ ਵਾਲਿਆ ਤੂੰ ਕਿੱਥੇ ਚਲ ਗਿਆ? ਉਹ ਨਹੀਂ ਰੋਂਦੀ, ਉਹ ਨਖਸਮੀ ਨਹੀਂ ਹੁੰਦੀ, ਕਿਉਂਕਿ ਉਹਦੇ ਖਸਮ ਬਣਨ ਵਾਸਤੇ ਬਹੁਤ ਲੰਬੀ ਲਾਈਨ ਲੱਗੀ ਹੋਈ ਹੈ। ਖਸਮ ਮਰੈ ਤੋ ਨਾਰ ਨਾ ਰੋਵੈ, ਉਸ ਰਖਵਾਰੋ ਔਰੋ ਹੋਵੈ। ਉਹਦੇ ਮਾਲਕ ਹੋਰ ਬਣ ਜਾਂਦੇ ਨੇ, ਬਥੇਰੇ ਮਾਲਕ ਬਣ ਜਾਂਦੇ ਨੇ, ਲੈਣ ਲੱਗੀ ਨੇ ਕਿ ਉਹਦੇ ਮਾਲਕ ਬਣਨ ਵਾਸਤੇ। ਸਤਿਗੁਰੂ ਜੀ ਕਹਿੰਦੇ ਰਖਵਾਰੋ ਕਾ ਹੋਏ ਵਿਨਾਸ, ਆਗੇ ਨਰਕ ਹੀ ਹਾਂ ਭੋਗ ਵਿਲਾਸ। ਜਿਹੜਾ ਰਖਵਾਰਾ ਮਾਲਕ ਬਣਿਆ ਇਸ ਮਾਇਆ ਦਾ, ਉਹਨੇ ਵੀ ਇੱਕ ਦਿਨ ਛੱਡ ਜਾਣੀ ਹੈ, ਪਰ ਇਸ ਮਾਇਆ ਦੇ ਨਾਲ ਉਹਨੇ ਜਿਹੜੀ ਲੋੜ ਤੋਂ ਵੱਧ ਧੀਆਂ ਪੁੱਤਰਾਂ ਦੇ ਕੋਲ ਜਿਹੜੀ ਮਾਇਆ ਆ ਜਾਂਦੀ ਹੈ ਨਾ, ਉਹਦੇ ਨਾਲ ਉਹ ਵਿਕਾਰੀ ਬਣ ਜਾਂਦੇ ਨੇ, ਉਹ ਨਸ਼ਿਆਂ ਵਾਲੇ ਪਾਸੇ ਚੱਲ ਜਾਂਦੇ ਨੇ, ਅਜਾਸ਼ੀ ਵਾਲੇ ਪਾਸੇ ਚੱਲ ਜਾਂਦੇ ਨੇ। ਆਪੇ ਆਪਣੇ ਬੱਚੇ ਚੰਗੇ ਹੋਣਗੇ ਤੇ ਮਿਹਨਤ ਕਰਨਗੇ, ਕਿਰਤ ਕਰਨਗੇ, ਆਪਣੀ ਪਾਲਣਾ ਪੋਸ਼ਣ ਕਰ ਲੈਣਗੇ। ਅਸੀਂ ਕੋਈ ਠੇਕਾ ਥੋੜਾ ਲਿਆ ਕਿ ਸੱਤ ਸੱਤ ਪੀੜ੍ਹੀਆਂ ਦਾ ਧਨ ਜੋੜ ਕੇ ਜਾਈਏ। ਆਗੇ ਨਰਕ ਈਹਾਂ ਭੋਗ ਵਿਲਾਸ, ਉਹ ਫਿਰ ਜਿਹੜੀ ਮਾਇਆ ਇੱਦਾਂ ਮੋਟੇ ਰੂਪ ਦੇ ਵਿੱਚ ਔਲਾਦ ਨੂੰ ਮਿਲਦੀ ਹੈ ਨਾ, ਉਹਦੇ ਨਾਲ ਉਹ ਬੱਚੇ ਵਿਕਾਰੀ ਹੋ ਜਾਂਦੇ ਨੇ, ਅਜਾਸ਼ੀ ਕਰਨ ਲੱਗ ਜਾਂਦੇ ਨੇ। ਸਤਿਗੁਰੂ ਜੀ ਕਹਿੰਦੇ ਨੇ ਲਪਟ ਰਹੇ ਮਾਇਆ ਰੰਗ ਮਾਤੇ, ਉਹ ਮਸਤ ਹੋਏ ਨੇ ਮਾਇਆ ਦੇ ਵਿੱਚ ਲੋਚਣ, ਅੱਖਾਂ ਦੇ ਨਾਲ ਕਛੂ ਨਾ ਸੂਝੀ। ਉਹਨਾਂ ਨੂੰ ਇਹ ਸੰਸਾਰ ਤਾਂ ਵਿਖਦਾ ਨਹੀਂ, ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣੇ, ਬਹੁ ਰੌਲਕ ਝੋਲਾ। ਉਹ ਮਾਇਆ ਧਾਰੀ ਅੰਨਾ ਵੀ ਹੋ ਜਾਂਦਾ, ਬੋਲਾ ਵੀ ਹੋ ਜਾਂਦਾ। ਇਹਦਾ ਅੰਨਾ ਤੇ ਬੋਲੇ ਦਾ ਭਾਵ ਹੈ, ਨਾ ਉਹਨੂੰ ਕੋ ਗਰੀਬ ਦੇਖਦਾ, ਨਾ ਉਹਨੂੰ ਕੋ ਲੋੜਵੰਦ ਵੇਖਦਾ, ਨਾ ਉਹਨੂੰ ਕੋ ਗੁਰੂ ਦਾ ਦਰ ਦੇਖਦਾ। ਬੋਲਾ ਇਸ ਕਰਕੇ ਹੋ ਜਾਂਦਾ, ਉਹ ਕਿਸੇ ਦੀ ਗੱਲ ਸੁਣਦਾ ਹੀ ਨਹੀਂ, ਪਰਵਾਹ ਹੀ ਨਹੀਂ ਕਰਦਾ। ਇਸ ਕਰਕੇ ਸਤਿਗੁਰੂ ਜੀ ਬਚਨ ਕਰਦੇ ਹਨ, ਲੋਚਨ ਕਛੂ ਨਾ ਸੂਝੀ, ਇਹਨਾਂ ਅੱਖਾਂ ਦੇ ਨਾਲ ਉਸ ਨੂੰ ਕੁਝ ਵੀ ਸੁੱਝਦਾ ਨਹੀਂ ਹੈ।
ਵਿਖਿਆ ਮੈਂ ਕਿ ਨਹੀਂ ਤ੍ਰਿਪਤ ਨਾ ਪਾਈ,
ਵਿਖਿਆ ਜ਼ਹਿਰ। ਸਤਿਗੁਰੂ ਜੀ ਕਹਿੰਦੇ ਜਿਹੜੀ ਜ਼ਹਿਰ ਹੈ ਨਾ, ਮਾਇਆ ਜ਼ਹਿਰ। ਬੇਨਤੀ ਕੀਤੀ ਸੀ, ਕਦੋਂ ਜ਼ਹਿਰ ਬਣਦੀ ਆ ਮਾਇਆ? ਜਦੋਂ ਕਿਸੇ ਦੀ ਮਾਇਆ ਤੁਹਾਡੇ ਜੇਬ ਵਿੱਚ ਆ ਜਾਵੇ। ਅਸੀਂ ਕਿਸੇ ਦਾ ਕੰਮ ਕਰਾਉਣਾ ਤੇ ਇਹਦਾ ਨਾਂ ਬੜਾ ਵਧੀਆ ਰੱਖ ਲਿਆ, ਕੋਈ ਸੇਵਾ ਪਾਣੀ ਕਰ ਜਾਓ ਜੀ ਸਾਡੀ, ਇਹਦਾ ਨਾਂ ਸੇਵਾ ਰੱਖ ਦਿੱਤਾ। ਇਹ ਸੇਵਾ ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਗੁਰਪੀਰ ਹਾਮਾ ਤਾਂ ਭਰੇ ਜਾਮ ਉਰਦਾਰ ਨਾ ਖਾਏ। ਪਰਾਇਆ ਹੱਕ ਇਹ ਤੂੰ ਪਰ ਤਨ ਪਰ ਦਾਰਾ ਪਰ ਹਰੀ, ਤਾਂ ਕਿ ਨਿਕਟ ਵਸੈ ਨਰ ਹਰੀ। ਧਿਆਨ ਮਾਰ ਕੇ ਵੇਖੋ ਆਪਣੀਆਂ ਆਪਣੀਆਂ ਜੇਬਾਂ ਦੇ ਵਿੱਚ, ਆਪਣੇ ਆਪਣਿਆਂ ਘਰਾਂ ਵਿੱਚ, ਆਪਣੇ ਆਪਣਿਆਂ ਬੈਂਕ ਬੈਲੈਂਸਾਂ ਵਿੱਚ ਵੀ ਕਿੰਨੀ ਸਾਡੀ ਹੈ ਤੇ ਕਿੰਨੀ ਅਸੀਂ ਬਾਹਰੋਂ ਲੈ ਕੇ ਆਏ ਹਾਂ। ਸਤਿਗੁਰੂ ਜੀ ਕਹਿੰਦੇ ਤ੍ਰਿਪਤ ਨਹੀਂ ਹੁੰਦਾ ਬੰਦਾ ਕਦੇ ਵੀ। ਭਾ ਵਿਖਿਆ ਮੈਂ ਕਿੰਨ ਹੀ ਤ੍ਰਿਪਤ ਨਾ ਪਾਈ। ਤ੍ਰਿਪਤ ਕਿਵੇਂ ਹੋਣਾ? ਤ੍ਰਿਪਤ ਭਈ ਸੱਚ ਭੋਜਨ ਖਾਇਆ। ਤ੍ਰਿਪਤ ਭਈ ਸੱਚ, ਸੱਚ ਭੋਜਨ, ਸੱਚ ਦਾ ਭੋਜਨ, ਹੱਕ ਦੀ ਕਮਾਈ ਜੇ ਤੂੰ ਲੈ ਕੇ ਆਵੇਗਾ ਘਰ ਦੇ ਵਿੱਚ ਤਾਂ ਤੂੰ ਤ੍ਰਿਪਤ ਹੋਵੇਗਾ। ਤ੍ਰਿਪਤ ਭਈ ਸੱਚ ਭੋਜਨ ਖਾਇਆ, ਫਿਰ ਮਨ ਤਨ ਰਸਨਾ ਨਾਮ ਧਿਆਇਆ। ਫਿਰ ਜਿਨ੍ਹਾਂ ਦੇ ਕੋਲ ਹੱਕ ਦੀ ਕਮਾਈ ਹੋਣਗੀ ਉਹ ਫਿਰ ਕੀ ਕਰਨਗੇ? ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ। ਮਨ ਤਨ ਰਸਨਾ ਨਾਮ ਧਿਆਇਆ, ਮਨ ਤਨ ਰਸਨਾ ਨਾਮ ਧਿਆਇਆ। ਵਾਹਿਗੁਰੂ 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 ਵਾਹਿਗੁਰੂ। ਜੀ ਵਾਹਿਗੁਰੂ 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 ਵਾਹਿਗੁਰੂ। ਇਹਦੇ ਨਾਲ ਤ੍ਰਿਪਤ ਹੋਣਾ ਹੈ। ਤ੍ਰਿਪਤ ਭਈ ਸੱਚ ਭੋਜਨ ਖਾਇਆ, ਮਨ ਤਨ ਰਸਨਾ ਨਾਮ ਧਿਆਇਆ। ਹੇ ਭਾਈ, ਜਿਹੜੇ ਹੱਕ ਹਲਾਲ ਦੀ ਕਮਾਈ ਕਰਦੇ ਨੇ, ਜਿਹੜੇ ਦਸਾਂ ਨਵਾਂ ਦੀ ਕਿਰਤ ਕਮਾਈ ਕਰਦੇ ਨੇ, ਉਹਦੇ ਵਿੱਚੋਂ ਵੀ ਉਹ ਦਾਨ ਪੁੰਨ ਕਰਦੇ ਨੇ ਲੰਗਰਾਂ ਦੀਆਂ ਸੇਵਾਵਾਂ ਵਾਸਤੇ, ਲੋੜਵੰਦ ਦੀ ਮਦਦ ਵਾਸਤੇ, ਕਿਸੇ ਨੂੰ ਦਵਾਈ ਲੈ ਕੇ ਦੇ ਦਿੰਦੇ ਨੇ, ਕਿਸੇ ਦੀ ਪੜ੍ਹਾਈ ਵਾਸਤੇ ਫੀਸਾਂ ਦੇ ਦਿੰਦੇ ਨੇ, ਉਹ ਬੰਦੇ ਆਤਮਕ ਤੌਰ ਤੇ ਖੁਸ਼ੀ ਮਹਿਸੂਸ ਕਰਦੇ ਨੇ। ਭਾਵ ਇਸ ਜ਼ਹਿਰ ਦੇ ਨਾਲ, ਪਰਾਏ ਹੱਕ ਦੇ ਨਾਲ ਕੋਈ ਤ੍ਰਿਪਤ ਨਹੀਂ ਹੁੰਦਾ।
ਜਿਉਂ ਪਾਵਕ ਇੰਦਨ ਨਹੀਂ ਤ੍ਰਾਪੈ, ਬਿਨ ਹਰ ਕਹਾ ਅਗਾਈ।
ਪਾਵਕ ਹੁੰਦਾ ਹੈ ਅੱਗ, ਇੰਦਨ ਹੁੰਦਾ ਹੈ ਬਾਲਣ। ਹੁਣ ਅੱਗ ਬਲਦੀ ਹੋਵੇ, ਅੱਗ ਤੇ ਉਹਦੇ ਵਿੱਚ ਬਾਲਣ ਪਾਈ ਜਾਓ, ਉਹ ਬੁਝੇਗੀ ਕਿ ਮਚੇਗੀ? ਹੋਰ ਮਚੇਗੀ। ਜਿਹਦੇ ਅੰਦਰ ਅੱਗ ਲੱਗੀ ਹੈ, ਅੱਗ ਲੱਗੀ ਅੰਦਰ ਕਿ ਮੈਂ ਹੋਰ ਧਨ ਇਕੱਠਾ ਕਰ ਲਾਂ, ਇਹਦੀ ਜੇਬ ਦੇ ਵਿੱਚੋਂ ਵੀ ਕੱਢ ਲਾਂ, ਉਹਦੀ ਜੇਬ ਦੇ ਵਿੱਚੋਂ ਵੀ ਕੱਢ ਲਾਂ, ਇਹ ਜਿਹੜੀ ਅੰਦਰ ਅੱਗ ਲੱਗੀ ਹੈ ਨਾ, ਇਹ ਗਰੀਬ ਅਮੀਰ ਨੂੰ ਨਹੀਂ ਦੇਖਦੀ, ਮਾੜੇ ਚੰਗੇ ਨੂੰ ਨਹੀਂ ਵੇਖਦੀ, ਦਾ ਲੱਗਦਾ ਕੱਢ ਲੈਂਦਾ। ਸਤਿਗੁਰੂ ਜੀ ਵਚਨ ਕਰਦੇ ਨੇ ਜਿਉਂ ਪਾਵਕ, ਜਿਨ੍ਹਾਂ ਦੇ ਅੰਦਰ ਇਹ ਬਿੱਖ ਖਾਣ ਦੀ, ਜ਼ਹਿਰ ਖਾਣ ਦੀ, ਵੱਡੀ ਲੈਣ ਦੀ, ਹੱਕ ਪਰਾਇਆ ਖਾਣ ਦੀ, ਰਿਸ਼ਵਤ ਲੈਣ ਦੀ ਅੱਗ ਲੱਗੀ ਹੈ ਨਾ, ਇਹ ਬੁੱਝਦੀ ਨਹੀਂ ਜੇ, ਉਹ ਹੋਰ ਮੱਚਦੀ ਹੈ, ਹੋਰ ਮੱਚਦੀ ਹੈ, ਹੋਰ ਮੱਚਦੀ ਹੈ। ਸਤਿਗੁਰੂ ਜੀ ਕਹਿੰਦੇ ਏਦਾਂ ਮੱਚਦੀ ਹੈ ਜਿੱਦਾਂ ਈਂਧਣ ਬਾਲਣ ਉਸ ਅੱਗ ਵਿੱਚ ਪਾਇਆ ਜਾਵੇ, ਉਹ ਹੋਰ ਮੱਚਦੀ। ਪਰ ਕੀ ਉਸ ਅੱਗ ਨੂੰ ਬੁਝਾਇਆ ਜਾ ਸਕਦਾ ਹੈ? ਹਾਂ, ਬੁਝਾਇਆ ਜਾ ਸਕਦਾ ਹੈ। ਇਹ ਜਿਹੜੀ ਤ੍ਰਿਸ਼ਨਾ ਹੈ, ਇਹ ਜਿਹੜੀ ਅੱਗ ਹੈ, ਬਾਹਰ ਦੀ ਅੱਗ ਪਾਣੀ ਨਾਲ ਮਿਟੇਗੀ, ਅੰਦਰ ਦੀ ਅੱਗ ਬਾਣੀ ਨਾਲ ਮਿਟੇਗੀ। ਜੇ ਅੰਦਰ ਦੀ ਅੰਦਰ ਅੱਗ ਲੱਗੀ ਹੈ, ਉਹਨੂੰ ਤੁਸੀਂ ਬਾਣੀ ਦੇ ਨਾਲ ਮਿਟਾ ਸਕਦੇ ਹੋ, ਪਾਣੀ ਦੇ ਨਾਲ ਨਹੀਂ ਮਿਟ ਸਕਦੀ। ਸਤਿਗੁਰੂ ਜੀ ਸਮਝਾਉਂਦੇ ਨੇ ਕਿ ਹੇ ਭਾਈ, ਜਿਉਂ ਪਾਵਕ ਅੱਗ ਈਂਧਨ ਬਾਲਣ ਦੇ ਨਾਲ ਨਹੀਂ ਸੈਟਿਸਫਾਈ ਹੁੰਦੀ, ਤ੍ਰਿਪਤ ਨਹੀਂ ਹੁੰਦੀ, ਬਿਨ ਹਰ ਕਹਾਂ ਅਗਾਈ। ਪਰਮਾਤਮਾ ਦੇ ਨਾਮ ਤੂੰ ਗੈਰ ਤੇਰਾ ਰੱਜ ਨਹੀਂ ਜੇ ਹੋਣਾ, ਰੱਜ ਨਹੀਂ ਹੋਣਾ। ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਇਹ ਸੰਤੁਸ਼ਟੀ ਸੰਤੋਖੀ ਜੀਵਨ ਜਿਹੜਾ, ਉਹਦੇ ਨਾਲ ਤੇਰਾ ਢਿੱਡ ਭਰਨਾ। ਮੈਨੂੰ ਯਾਦ ਹੈ ਗੱਲ, ਕਾਫੀ ਸਮੇਂ ਬਾਅਦ ਮੈਂ ਇੱਥੇ ਬਾਹਰ ਗੁਰੂ ਅਰਜਨ ਦੇਵ ਨਿਵਾਸ ਨੂੰ ਇੱਕ ਰਕਸ਼ੇ ਵਾਲੇ ਦੇ ਨਾਲ ਬੱਸ ਸਟੈਂਡ ਤੱਕ ਜਾਣ ਦੀ ਗੱਲ ਕੀਤੀ। ਉਹ ਕਹਿੰਦਾ 10 ਰੁਪਏ ਲਵਾਂਗਾ। ਮੈਂ ਆਖਿਆ ਠੀਕ ਹੈ। ਮੇਰੇ ਤੋਂ ਪਹਿਲਾਂ ਇੱਕ ਸਵਾਰੀ ਹੋਰ ਉਹਦੇ ਨਾਲ ਗੱਲ ਕਰ ਰਹੀ ਸੀ, ਪਰ ਉਹ ਮੈਨੂੰ ਉਸਨੇ ਬਿਠਾ ਲਿਆ। ਅੰਮ੍ਰਿਤਧਾਰੀ ਸਿੰਘ ਸੀ, ਮੈਨੂੰ ਜਦੋਂ ਬਿਠਾ ਲਿਆ ਤੇ ਮੈਂ ਆਖਿਆ ਭਾਈ ਸਾਹਿਬ ਜਲਿਆਂ ਵਾਲੇ ਬਾਗ ਦੇ ਕੋਲ ਗਏ, ਰਕਸ਼ਾ ਚਲਾਈ ਜਾਵੇ, ਮੈਂ ਪਿੱਛੇ ਬੈਠਾ। ਮੈਂ ਕਿਹਾ ਭਾਈ ਸਾਹਿਬ ਉਹਨੂੰ ਵੀ ਨਾਲ ਬਿਠਾ ਲੈਣਾ ਸੀ, ਤੁਹਾਡੇ 20 ਬਣ ਜਾਣੇ ਸੀਗੇ। ਉਹ ਪਿੱਛੇ ਨੂੰ ਮੂੰਹ ਕਰਕੇ ਮੈਨੂੰ ਕਹਿੰਦਾ ਬਾਬਾ ਜੀ ਕਿਸੇ ਦਾ ਢਿੱਡ ਵੀ ਭਰਿਆ। ਜਦੋਂ ਇਹ ਗੱਲ ਮੈਨੂੰ ਉਸ ਰਕਸ਼ੇ ਵਾਲੇ ਨੇ ਕਹੀ ਕਿ ਕਿਸੇ ਦਾ ਢਿੱਡ ਵੀ ਭਰਿਆ ਤੇ ਮੈਂ ਸ਼ਰਮਸ਼ਾਰ ਹੋ ਗਿਆ। ਅਸੀਂ ਲੱਖਾਂ ਕਮਾਉਣ ਵਾਲੇ ਫਿਰ ਵੀ ਝਾਕ ਰਾਈ ਫਿਰਦੇ ਹਾਂ, ਉਹ 10 ਰੁਪਏ ਦੇ ਨਾਲ ਹੀ ਸੰਤੋਖੀ ਜੀਵਨ ਜੀ ਰਿਹਾ ਆਪਣਾ। ਸਤਿਗੁਰੂ ਜੀ ਕਹਿੰਦੇ ਨੇ ਬਿਨ ਹਰ ਕਹਾਂ ਅਗਾਈ, ਨਹੀਂ ਰੱਜ ਹੋਣਾ ਤੇਰਾ ਪਰਮਾਤਮਾ ਦੇ ਨਾਮ ਤੋਂ ਬਗੈਰ। ਜਿੰਨਾ ਮਰਜ਼ੀ ਧਨ ਖੱਟ ਲੈ, ਜਿੰਨਾ ਮਰਜ਼ੀ ਭੰਡਾਰੇ ਭਰ ਲੈ, ਸੁੱਖ ਨਾਹੀਂ ਰੇ ਬਹੁਤਾ ਧਨ ਖਾਟੇ। ਇਹ ਨਹੀਂ ਕਿ ਕਮਾਈ ਨਹੀਂ ਕਰਨੀ, ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ, ਇਹ ਸਿਧਾਂਤ ਹੈ ਸਿੱਖੀ ਦਾ। ਪਰ ਕਿਰਤ ਕਰ, ਜਿਹੜਾ ਕਿਰਤ ਕਰੇਗਾ ਉਹੀ ਨਾਮ ਜਪੇਗਾ, ਜਿਹੜਾ ਨਾਮ ਜਪੇਗਾ ਉਹੀ ਵੰਡ ਕੇ ਛਕੇਗਾ, ਜਿਹੜਾ ਕਿਰਤ ਨਹੀਂ ਕਰੇਗਾ ਨਾਮ ਨਹੀਂ ਜਪੇਗਾ ਉਹ ਵੰਡ ਕੇ ਵੀ ਨਹੀਂ ਛਕੇਗਾ। ਸਤਿਗੁਰੂ ਜੀ ਸਮਝਾ ਰਹੇ ਨੇ ਕਿ ਹੇ ਭਾਈ ਪਰਮਾਤਮਾ ਦੇ ਨਾਮ ਤੋਂ ਬਗੈਰ ਕਿਸੇ ਦੀ ਤ੍ਰਿਪਤੀ ਨਹੀਂ ਹੋਣੀ। ਵਿਸ਼ਰਾਮ ਦੇ ਕਰਕੇ ਸਮਝਾਉਂਦੇ ਹਨ
ਦਿਨ ਦਿਨ ਕਰਤ ਭੋਜਨ ਬਹੁ ਬਿੰਜਨ ਤਾਂ ਕਿ ਮਿਟੈ ਨਾ ਭੁੱਖਾ।
ਦਿਨ ਦਿਨ ਹਰ ਰੋਜ਼ ਕਰਤ ਭੋਜਨ ਬਹੁ ਬਿੰਜਨ, ਤਰ੍ਹਾਂ ਤਰ੍ਹਾਂ ਦੇ ਪਦਾਰਥ ਸਾਨੂੰ ਖਾਣ ਦੀ ਆਦਤ ਪੈ ਗਈ। ਉਹ ਵੀ ਖਾ ਲਈਏ, ਚਾਟ ਵੀ ਖਾ ਲਈਏ, ਭੱਲੇ ਵੀ ਖਾ ਲਈਏ, ਪਾਪੜ ਵੀ ਖਾ ਲਈਏ, ਪਰ ਸਰੀਰ ਜਿਹੜਾ ਹੈ ਇਹਨੂੰ ਅਸੀਂ ਰੋਗੀ ਕਰ ਲਿਆ। ਮੈਂ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਸਾਧ ਸੰਗਤ ਜੀ। ਇੱਕ ਅੰਗਰੇਜ਼ ਰਾਈਟਰ ਉਹਦੀ ਮੈਂ ਪੁਸਤਕ ਪੜ੍ਹ ਰਿਹਾ ਸੀ ਹੈਲਥ ਦੇ ਉੱਤੇ, ਉਸਨੇ ਇੱਕ ਗੱਲ ਬੜੀ ਸੁੰਦਰ ਲਿਖੀ। ਉਹ ਕਹਿੰਦਾ ਤੁਹਾਡੇ ਕੋਲ ਸਾਰਿਆਂ ਕੋਲ ਗੱਡੀਆਂ ਆਉਣਗੀਆਂ ਤੇ ਗੱਡੀਆਂ ਦੇ ਵਿੱਚ ਰੇਡੀਏਟਰ ਲੱਗਾ ਹੁੰਦਾ, ਗੱਡੀ ਦੇ ਵਿੱਚ ਰੇਡੀਏਟਰ ਜਿਹੜਾ ਲੱਗਾ ਉਹ ਪਾਣੀ ਨਾਲ ਪਾਣੀ ਪਾਉਂਦੇ ਉਹਦੇ ਚ, ਗੱਡੀ ਪਾਣੀ ਨਾਲ ਚੱਲਦੀ ਨਹੀਂ, ਚੱਲਦੀ ਤੇਲ ਨਾਲ, ਡੀਜ਼ਲ ਨਾਲ, ਪੈਟਰੋਲ ਨਾਲ, ਪਰ ਉਹਦੇ ਵਿੱਚ ਪਾਣੀ ਪਾਉਂਦੇ ਨੇ। ਪਾਣੀ ਕਿਉਂ ਪਾਉਂਦੇ ਨੇ? ਕਿ ਗੱਡੀ ਦਾ ਇੰਜਨ ਗਰਮ ਨਾ ਹੋ ਜਾਵੇ, ਹੀਟ ਚ ਨਾ ਆ ਜਾਵੇ। ਸਤਿਗੁਰੂ ਜੀ ਨੇ, ਕੁਦਰਤ ਨੇ ਸਾਡੇ ਅੰਦਰ ਵੀ ਇੱਕ ਰੇਡੀਏਟਰ ਫਿੱਟ ਕੀਤਾ ਹੈ, ਇਹਦੇ ਵਿੱਚ ਪਾਣੀ ਪਾਉਣਾ ਹੈ, ਘੱਟੋ ਘੱਟ 7-8 ਗਲਾਸ ਤੇ ਪਾਇਆ ਕਰੀਏ ਰੋਜ਼ ਦੇ। ਪਰ ਉਹ ਅੰਗਰੇਜ਼ ਰਾਈਟਰ ਕਹਿੰਦਾ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਤੁਸੀਂ ਗੱਡੀ ਦੀ ਰੇਡੀਏਟਰ ਚ ਕਦੇ ਕੋਕਾ ਕੋਲਾ ਪਾਇਆ? ਕਦੇ ਥੰਮ ਜੱਪ ਦੀ ਬੋਤਲ ਪਾਈ? ਕਦੀ ਲਿਮਕੇ ਦੀ ਬੋਤਲ ਪਾਈ? ਕਿਉਂ ਨਹੀਂ ਪਾਇਆ? ਕਿਉਂਕਿ ਤੁਹਾਨੂੰ ਪਤਾ ਜੇ ਰੇਡੀਏਟਰ ਦੇ ਪਾਣੀ ਦੀ ਜਗ੍ਹਾ ਕੋਕਾ ਕੋਲਾ ਪਾ ਦਾਂਗੇ, ਥੰਮ ਜੱਪ ਪਾ ਦਾਂਗੇ, ਲਿਮਕਾ ਪਾ ਦਾਂਗੇ, ਇਹ ਰੇਡੀਏਟਰ ਵੀ ਖਰਾਬ ਹੋ ਜਾਏਗਾ ਤੇ ਗੱਡੀ ਦਾ ਇੰਜਨ ਵੀ ਖਰਾਬ ਹੋ ਜਾਏਗਾ। ਉਸ ਗੱਡੀ ਦੇ ਇੰਜਨ ਵਿੱਚ ਤਾਂ ਕੋਕਾ ਕੋਲਾ ਨਹੀਂ ਪਾਇਆ, ਇੱਥੇ ਤੇ ਆਏ ਗਏ ਪ੍ਰਾਹੁਣਿਆਂ ਅੱਗੇ ਹੀ ਰੱਖ ਦਿੰਦੇ ਹਾਂ ਕੋਕਾ ਕੋਲਾ ਪੀਓ ਜੀ, ਇਹਦੇ ਵਿੱਚ ਵੀ ਨਹੀਂ ਪਾਉਣੇ, ਇਹਦੇ ਵਿੱਚ ਵੀ ਠੰਡੇ ਨਹੀਂ ਪਾਉਣੇ। ਇਸ ਕਰਕੇ ਸਤਿਗੁਰੂ ਜੀ ਸਮਝਾ ਰਹੇ ਨੇ ਦਿਨ ਦਿਨ ਕਰਤ ਭੋਜਨ ਬਹੁ ਬਿੰਜਣ, ਤਰ੍ਹਾਂ ਤਰ੍ਹਾਂ ਦੇ ਪਕਵਾਨ। ਆ ਜਿੰਨੇ ਰੋਗ ਮੈਂ ਤੁਹਾਨੂੰ ਦੱਸ ਰਿਹਾ ਇਹ ਬਿਮਾਰੀਆਂ ਦਾ ਮੁੱਖ ਕਾਰਨ ਹੈ। ਇਹ ਰਸਨਾ ਤੂੰ ਮਨ ਰਸਰਾਹ ਚ ਰਹੀ ਤੇਰੀ ਪਿਆਸ ਨਾ ਜਾਏ। ਜਿਹੜੇ ਤਰ੍ਹਾਂ ਤਰ੍ਹਾਂ ਦੇ ਪਕਵਾਨ ਅਸੀਂ ਖਾਂਦੇ ਹਾਂ, ਮਸਾਲਿਆਂ ਵਾਲੇ, ਮਿਰਚਾਂ ਵਾਲੇ, ਇਹ ਸਾਡੇ ਸਰੀਰ ਨੂੰ ਰੋਗੀ ਕਰ ਰਹੇ ਨੇ। ਪਰ ਬੰਦਾ ਕਦੇ ਤ੍ਰਿਪਤ ਨਹੀਂ ਹੁੰਦਾ, ਕਦੇ ਸੈਟਿਸਫਾਈ ਨਹੀਂ ਹੁੰਦਾ ਇਸ ਗੱਲ ਦੇ ਉੱਤੇ ਕਿ ਉਹ ਗੁਰੂ ਰਾਮਦਾਸ ਦੇ ਘਰ ਵਿੱਚ ਆਇਆ ਹੋਇਆ ਵੀ ਬਾਹਰ ਹੋਟਲਾਂ ਵਿੱਚ ਰੋਟੀ ਖਾਂਦਾ। ਆਇਆ ਦਿੱਲੀ ਤੋਂ ਹੈ ਕਿ ਮੈਂ ਗੁਰੂ ਰਾਮਦਾਸ ਦੇ ਘਰ ਵਿੱਚ ਚੱਲਾਂ, ਮੈਂ ਪੁੱਛਿਆ ਪਰ ਮੈਨੂੰ ਪਤਾ ਲੱਗਾ। ਮੈਂ ਕਿਹਾ ਕਿੱਥੇ ਹੋ? ਉਹਨਾਂ ਨੇ ਇੱਕ ਬੜੇ ਵੱਡੇ ਹੋਟਲ ਦਾ ਨਾਂ ਲਿਆ, ਕਹਿੰਦੇ ਉੱਥੇ ਖਾਣਾ ਖਾ ਰਹੇ ਹਾਂ। ਮੈਂ ਕਿਹਾ ਗੁਰੂ ਰਾਮਦਾਸ ਦੇ ਘਰ ਦੇ ਲੰਗਰਾਂ ਦੀ ਦਾਲ ਜਿਹੜੀ ਸੀ ਨਾ, ਇਹ ਖਾਣ ਦੇ ਨਾਲ ਤੇਰੇ ਕਈ ਰੋਗ ਦੂਰ ਹੋਣੇ ਸੀਗੇ, ਉਹ ਖਾਣ ਦੇ ਨਾਲ ਕਈ ਤੂੰ ਰੋਗ ਲਵਾ ਕੇ ਬਹਿ ਗਏ। ਸਤਿਗੁਰੂ ਜੀ ਇਸ ਕਰਕੇ ਸਾਨੂੰ ਸਮਝਾ ਰਹੇ ਨੇ ਅੱਜ ਦੇ ਇਸ ਪਾਵਨ ਬਚਨ ਵਿੱਚ, ਦਿਨ ਦਿਨ ਕਰਤ ਭੋਜਨ ਬਹੁ ਬਿੰਜਨ, ਬਹੁ ਵਿੰਜਨ ਤਰ੍ਹਾਂ ਤਰ੍ਹਾਂ ਦੇ ਪਦਾਰਥ ਖਾਣ ਦੀ ਜਿਹੜੀ ਤੈਨੂੰ ਆਦਤ ਪਈ ਨਾ ਇੱਥੇ ਕੰਟਰੋਲ ਕਰ ਤਾਂ ਤੇਰੀ ਸਿਹਤ ਠੀਕ ਰਹੇਗੀ। ਮੈਂ ਅਮੈਰੀਕਾ ਦੇ ਵਿੱਚ ਇੱਕ ਮੈਨੂੰ ਸਿੰਘ ਨੇ ਗੱਲ ਦੱਸੀ ਉੱਥੇ ਗੋਰੇ ਲੋਕ ਬੜੇ ਐਕਸਰਸਾਈਜ਼ ਕਰਦੇ ਨੇ ਪਾਰਕ ਦੇ ਵਿੱਚ ਘੰਟਿਆਂ ਬੱਧੀ ਉਹ ਸੈਰ ਕਰਕੇ ਐਕਸਰਸਾਈਜ਼ ਕਰ ਰਹੇ ਸਨ। ਮੇਰੇ ਦੇ ਨਾਲ ਉਹ ਹੈੱਡ ਗ੍ਰੰਥੀ ਬਾਬਾ ਲਖਵਿੰਦਰ ਸਿੰਘ ਜੀ ਮੈਨੂੰ ਕਹਿੰਦੇ ਬਾਬਾ ਜੀ ਆਹ ਵੇਖੋ ਇਹ ਗੋਰੇ ਲੋਕ ਇਹ ਸੈਰ ਕਰਦੇ ਨੇ ਐਕਸਰਸਾਈਜ਼ ਕਰਦੇ ਨੇ ਆਪਣੀ ਸਿਹਤ ਨੂੰ ਠੀਕ ਰੱਖਣ ਵਾਸਤੇ ਅਤੇ ਕਹਿੰਦਾ ਸਾਡੇ ਪਤਾ ਕੀ ਕਰਦੇ ਨੇ ਸਾਡਿਆਂ ਨੇ ਹੋਰ ਘੜੀ ਨੂੰ ਉੱਠਣਾ ਗੁਰਦੁਆਰੇ ਆਉਣਾ ਦੋ ਦੋ ਹਾਥੀ ਦੇ ਪੈਰ ਜਿੱਡੇ ਪਰੌਂਠੇ ਮੂਲੀਆਂ ਵਾਲੇ ਆਲੂਆਂ ਵਾਲੇ ਗੁਰਦੁਆਰੇ ਖਾ ਕੇ ਸਾਨੂੰ $100 ਦੇ ਦੇਣਾ ਕਹਿਣਾ ਬਾਬਾ ਜੀ ਸਾਡੀ ਦੇਹ ਰੋਗਤਾ ਦੀ ਅਰਦਾਸ ਕਰ ਦਿਓ ਕਿ ਮਹਾਰਾਜ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰੇ ਪਰੌਂਠੇ ਅਸੀਂ ਖਾ ਲੈਣੇ ਆ ਪਕੌੜੇ ਅਸੀਂ ਖਾ ਲੈਣੇ ਆ ਸਮੋਸੇ ਖਾ ਲੈਣੇ ਆ ਅਰਦਾਸ ਤੁਸੀਂ ਕਰ ਦਿਓ ਜ਼ਿੰਮੇਵਾਰੀ ਫਿਕਸ ਕਰ ਦਿੱਤੀ ਬਾਬੇ ਦੀ ਕਿ ਦੇਹ ਰੋਗਤਾ ਤੂੰ ਬਖਸ਼ਿਸ਼ ਕਰ ਜੇ ਨਾ ਬਖਸ਼ਿਸ਼ ਕੀਤੀ ਤੇ ਅਸੀਂ ਕਹਾਂਗੇ ਕੋਈ ਅਰਦਾਸ ਦਾ ਫਾਇਦਾ ਨਹੀਂ ਹੋਇਆ। ਸਤਿਗੁਰੂ ਜੀ ਕਹਿੰਦੇ ਇਸ ਕਰਕੇ ਤਾਂ ਕਿ ਮਿੱਟੇ ਨਾ ਭੁੱਖਾ
ਉਦਮ ਕਰੇ ਸਵਾਨ ਕੀ ਨਿਆਈ ਚਾਰੇ ਕੁੰਟਾ ਭੁੱਖਾ।
ਉਦਾਹਰਨ ਦਿੱਤੀ ਹੈ ਕੁੱਤੇ ਦੀ, ਕੁੱਤਾ ਜਿਹੜਾ ਨਾ ਇਹ ਜਿੰਨਾ ਮਰਜ਼ੀ ਵੀ ਰੱਜਿਆ ਹੋਵੇ ਫਿਰ ਵੀ ਮੂੰਹ ਮਾਰ ਲੈਂਦਾ ਕਿਤੇ ਨਾ ਕਿਤੇ। ਉਦਮ ਕਰੇ ਸਵਾਨ ਕੀ ਨਿਆਈ, ਕੁੱਤੇ ਦੀਆਂ ਉਦਾਹਰਨਾਂ ਦੋ ਦਿੱਤੀਆਂ, ਇੱਕ ਥਾਂ ਦਿੱਤੀ ਆ ਵਫਾਦਾਰੀ ਦੇ ਉੱਤੇ ਕਿ ਵਫਾਦਾਰੀ ਵੀ ਬਹੁਤ ਨਿਭਾਉਂਦਾ ਹੈ ਆਪਣੇ ਮਾਲਕ ਦੇ ਦਰ ਨੂੰ ਛੱਡਦਾ ਨਹੀਂ। ਜਿਹੜੀ ਅੱਜ ਉਦਾਹਰਨ ਦਿੱਤੀ ਹੈ ਸਤਿਗੁਰੂ ਜੀ ਕਹਿੰਦੇ ਵੇਖ ਕਿ ਉਹ ਜਿਹੜਾ ਕੁੱਤਾ ਹੈ ਥਾਂ ਥਾਂ ਤੇ ਭਟਕਦਾ ਫਿਰਦਾ ਉਹ ਰੱਜਿਆ ਹੋਇਆ ਵੀ ਫਿਰ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਕਿਸੇ ਚੀਜ਼ ਨੂੰ ਮੂੰਹ ਮਾਰ ਦਿੰਦਾ, ਤੇਰੀ ਆਦਤ ਵੀ ਉਦਾਂ ਦੀ ਬਣ ਗਈ ਹੈ। ਰੱਜਿਆ ਹੋਵੇ ਘਰੋਂ ਰੱਜ ਕੇ ਗਿਆ ਹੋਵੇ ਅਗਲੇ ਦੇ ਘਰ ਚਲ ਜਾਵੇ। ਇੱਕ ਵੀ ਮੈਂ ਬੇਨਤੀ ਜ਼ਰੂਰ ਕਰਾਂਗਾ ਕਿਸੇ ਨੂੰ ਡਾਇਨਿੰਗ ਟੇਬਲ ਦੇ ਉੱਤੇ ਬੈਠਿਆਂ ਨੂੰ ਕਦੇ ਕੰਪੈਲ ਨਾ ਕਰਿਆ ਕਰੋ ਵੀ ਹੋਰ ਲੈ ਲੈ ਜੀ ਹੋਰ ਲੈ ਲੈ। ਇਹ ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਹੋਰ ਖਾਣ ਦਾ ਮਤਲਬ ਪਤਾ ਕੀ ਹੈ ਐਕਸੈਸ, ਐਕਸੈਸ ਇਜ਼ ਐਵਰੀਥਿੰਗ ਬੈਡ। ਜਿਹਨੂੰ ਮੈਨੂੰ ਦੋ ਰੋਟੀਆਂ ਦੀ ਭੁੱਖ ਹੈ ਤੇ ਮੈਨੂੰ ਮੇਰਾ ਸਾਥੀ ਜਿਹੜਾ ਟੇਬਲ ਤੇ ਬੈਠਾ ਕਹਿੰਦਾ ਇੱਕ ਹੋਰ ਖਾ ਲਓ, ਉਹ ਜਿਹੜੀ ਇੱਕ ਹੋਰ ਖਾਧੀ ਹੈ ਨਾ ਉਹ ਜਿਹੜਾ ਫੂਡ ਹੈ ਉਹ ਫੂਡ ਪੋਇਜ਼ਨ ਬਣ ਗਿਆ, ਜ਼ਹਿਰ ਬਣ ਗਿਆ। ਇਸ ਕਰਕੇ ਸਤਿਗੁਰੂ ਜੀ ਸਾਨੂੰ ਸਮਝਾ ਰਹੇ ਨੇ ਵੀ ਉਹ ਜਿਹੜਾ ਕੁੱਤਾ ਹੈ ਉਹ ਜਿੰਨਾ ਮਰਜ਼ੀ ਰੱਜਿਆ ਹੋਵੇ ਫਿਰ ਵੀ ਮੂੰਹ ਮਾਰ ਲੈਂਦਾ। ਇਸ ਕਰਕੇ ਹੇ ਭਾਈ ਜੇ ਘਰੋਂ ਰੱਜ ਕੇ ਗਿਆ ਗੁਆਂਢੀਆਂ ਦੇ ਘਰ ਆਪਣੇ ਘਰੋਂ ਚਾਹ ਪੀ ਕੇ ਗਏ ਆ, ਅਗਲੇ ਨੇ ਫਿਰ ਧਰ ਦਿੱਤੀ ਫਿਰ ਪੀ ਲਈ, ਅਗਲਿਆਂ ਦੇ ਘਰ ਗਏ ਫਿਰ ਧਰ ਦਿੱਤੀ ਫਿਰ ਪੀ ਲਈ, ਇਹ ਨਹੀਂ ਕਹਿੰਦੇ ਕਿ ਮੈਂ ਹੁਣ ਨਹੀਂ ਪੀਣੀ ਮੈਂ ਪੀ ਲਈ ਆ ਜੀ ਮੈਂ ਭੋਜਨ ਖਾ ਲਿਆ। ਤੇਰਾ ਵੀ ਸੁਭਾਅ ਉਸ ਕੁੱਤੇ ਵਰਗਾ ਹੋ ਗਿਆ ਹੈ।
ਕਾਮਵੰਤ ਕਾਮੀ ਬਹੁ ਨਾਰੀ ਪਰ ਗ੍ਰਹਿ ਜੋ ਨਾ ਚੁੱਕੈ।
ਵਿਕਾਰੀ ਮਨੁੱਖ ਜਿਹੜਾ ਕਾਮਵੰਤ ਕਾਮੀ ਬਹੁ ਨਾਰੀ ਪਰ ਗ੍ਰਹਿ ਜੋ ਨਾ ਚੁੱਕੈ, ਭਾਵ ਵੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ। ਸਤਿਗੁਰੂ ਜੀ ਕਹਿੰਦੇ ਜਿਹੜਾ ਵਿਸ਼ੇ ਵਿਕਾਰੀ ਵਾਲਾ ਮਨੁੱਖ ਵਾ ਨਾ ਉਹ ਭਾਵਾਂ ਕਿੰਨੀਆਂ ਵੀ ਇਸਤਰੀਆਂ ਦੇ ਕੋਲ ਹੋਣ ਪਰ ਫਿਰ ਵੀ ਉਹ ਪਰਾਏ ਘਰ ਵਾਲੇ ਪਾਸੇ ਤੱਕਦਾ ਰਹਿੰਦਾ ਹੈ।
ਦਿਨ ਪ੍ਰਤ ਕਰੈ ਕਰੈ ਪਛਤਾਪੈ ਸੋਗ ਲੋਭ ਮਹਿ ਸੁਕੈ।
ਉਹ ਵਿਕਾਰ ਕੰਮ ਕਰਦਾ ਤੇ ਏਡਜ਼ ਵਰਗੀਆਂ ਬਿਮਾਰੀਆਂ ਨੂੰ ਸੱਦਾ ਦੇ ਦਿੰਦਾ, ਫਿਰ ਉਹ ਪਛਤਾਉਂਦਾ ਹੈ ਕਿ ਮੈਂ ਗਲਤ ਕੰਮ ਕਰ ਰਿਹਾ। ਹਾਂ ਤਿਸ ਘੋਲ ਘੁਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ। ਸਤਿਗੁਰੂ ਜੀ ਇਹ ਸਾਨੂੰ ਸਮਝਾਉਂਦੇ ਨੇ ਕਿ ਭਾਈ ਉਹ ਵਿਕਾਰੀ ਮਨੁੱਖ ਫਿਰ ਗਲਤ ਕੰਮ ਕਰਕੇ ਆਪਣੇ ਤਨ ਨੂੰ ਰੋਗ ਲਵਾ ਲੈਂਦਾ, ਜਦੋਂ ਉਹ ਏਡਜ਼ ਵਰਗੇ ਰੋਗ ਲੱਗ ਜਾਂਦੇ ਨੇ ਫਿਰ ਪਛਤਾਉਂਦਾ ਕਿ ਮੈਂ ਗਲਤੀ ਕਰ ਦਿੱਤੀ ਹੈ।
ਹਰ ਹਰ ਨਾਮ ਅਪਾਰ ਅਮੋਲਾ ਅੰਮ੍ਰਿਤ ਏਕ ਨਿਧਾਨਾ।
ਹੁਣ ਰਿਜ਼ਲਟ ਬਣਾਤਾ ਸਤਿਗੁਰੂ ਜੀ, ਨਤੀਜਾ ਕੱਢਣ ਲੱਗੇ ਨੇ ਸਾਰੀਆਂ ਗੱਲਾਂ ਸਾਡੇ ਨਾਲ ਕਰਕੇ ਵੀ ਕਿਵੇਂ ਕਿਵੇਂ ਬੰਦਾ ਤ੍ਰਿਪਤ ਨਹੀਂ ਹੁੰਦਾ ਰਾਜ ਭਾਗ ਦੇ ਨਾਲ, ਮਾਇਆ ਦੇ ਨਾਲ, ਭੋਜਨ ਦੇ ਨਾਲ, ਜਾਂ ਵਿਕਾਰਾਂ ਦੇ ਵਿੱਚ ਖਚਤ ਹੋਣ ਦੇ ਨਾਲ। ਫਿਰ ਸਤਿਗੁਰੂ ਜੀ ਕਹਿੰਦੇ ਨੇ ਹਰ ਹਰ ਨਾਮ ਅਪਾਰ ਅਮੋਲਾ, ਜਿਹਦੀ ਕੀਮਤ ਕੋਈ ਨਹੀਂ ਹੈ। ਦੁਨੀਆਂ ਦੇ ਧਨ ਦੌਲਤ ਪਦਾਰਥਾਂ ਦੀ ਤਾਂ ਕੋਈ ਕੀਮਤ ਹੋ ਸਕਦੀ ਹੈ, ਇਹ ਅਮੁੱਲ ਹੈ, ਇਹ ਕਿਸੇ ਕੀਮਤ ਦੇ ਨਾਲ ਖਰੀਦਿਆ ਨਹੀਂ ਜਾ ਸਕਦਾ। ਸਤਿਗੁਰੂ ਜੀ ਕਹਿੰਦੇ ਨੇ ਹਰ ਹਰ ਨਾਮ ਅਪਾਰ ਅਮੋਲਾ, ਅੰਮ੍ਰਿਤ ਏਕ ਨਿਧਾਨਾ, ਅੰਮ੍ਰਿਤਮਈ ਭੋਜਨ। ਆਤਮਕ ਤੌਰ ਤੇ ਜੋ ਸਾਨੂੰ ਸਦੀਵੀ ਕਾਲ ਵਾਸਤੇ ਜਿੰਦਾ ਰੱਖਦਾ ਹੈ ਉਹ ਹੈ ਅੰਮ੍ਰਿਤ ਪੀਵੋ, ਸਦਾ ਚਿਰ ਜੀਵੋ, ਹਰ ਸਿਮਰਤ ਅਨੰਤ ਅਨੰਤਾ, ਰੰਗ ਤਮਾਸ਼ਾ ਪੂਰਨ ਆਸਾ, ਕਵੇ ਨਾ ਵਿਆਪੈ ਚਿੰਤਾ। ਇਹ ਨਿਧਾਨਾ ਇੱਕ ਖਜ਼ਾਨਾ ਹੈ।
ਸੁਖ ਸਹਿਜ ਆਨੰਦ ਸੰਤਨ ਕੈ, ਨਾਨਕ ਗੁਰ ਤੇ ਜਾਨਾ।
ਹੁਣ ਸੁਖ ਕਿਵੇਂ ਮਿਲਨੇ ਨੇ? ਸੁਖ ਧਨ ਦੇ ਨਾਲ। ਕਬੀਰ ਸਾਹਿਬ ਕਹਿੰਦੇ ਸਮੇਂ ਨੂੰ ਮੁੱਖ ਰੱਖਦੇ ਹੋਏ, ਕਬੀਰ ਹਰ ਕਾ ਸਿਮਰਨ ਜੋ ਕਰੇ, ਜਿਹੜੇ ਪਰਮਾਤਮਾ ਦਾ ਸਿਮਰਨ ਕਰਦੇ ਨੇ ਨਾ, ਸੋ ਸੁਖੀਆ ਸੰਸਾਰ। ਕਿਵੇਂ ਸੁਖ ਮਿਲਨੇ ਨੇ? ਸਿਮਰੋ ਸਿਮਰ ਸਿਮਰ ਸੁਖ ਪਾਵੋ, ਕੱਲ ਕਲੇਸ਼ ਤਨ ਮਾਹੇ ਮਿਟਾਵੋ। ਇਸ ਕਰਕੇ ਸੁਖ ਸਹਿਜ ਟਿਕਾਓ, ਆਨੰਦ ਆਨੰਦ ਕਿੱਥੋਂ ਆਏਗਾ? ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਜਿਨ੍ਹਾਂ ਨੇ ਗੁਰੂ ਨੂੰ ਪਾ ਲਿਆ ਉਹਨਾਂ ਨੂੰ ਆਨੰਦ ਆਇਆ ਜੀਵਨ ਵਿੱਚ, ਤੇ ਆਨੰਦ ਦਾ ਵਿਪਰੀਤ ਸ਼ਬਦ ਕੋਈ ਨਹੀਂ ਹੈ। ਇਸ ਕਰਕੇ ਜਿਹੜੇ ਨਾਮ ਜਪਦੇ ਨੇ, ਬਾਣੀ ਪੜ੍ਹਦੇ ਨੇ, ਸੰਗਤ ਕਰਦੇ ਨੇ, ਸਿਮਰਨ ਕਰਦੇ ਨੇ, ਉਹਨਾਂ ਦੇ ਜੀਵਨ ਵਿੱਚ ਸੁੱਖ ਹੈ, ਉਹਨਾਂ ਦੇ ਜੀਵਨ ਵਿੱਚ ਸਹਿਜ ਹੈ, ਉਹਨਾਂ ਦੇ ਜੀਵਨ ਵਿੱਚ ਆਨੰਦ ਹੈ। ਸ਼ਬਦ ਅਰਥ ਕਰਦਿਆਂ, ਗੁਰਮਤਿ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਸਤਸੰਗ ਬਖਸ਼ਣਯੋਗ ਹੈ। ਕੋਟਾਨ ਕੋਟਨ ਧੰਨਵਾਦ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਆਪ ਸਾਰੀਆਂ ਰੱਬ ਵਰਗੀਆਂ ਸੰਗਤਾਂ ਦਾ, ਸਮੁੱਚੇ ਪ੍ਰਬੰਧ ਦਾ, ਤੇ ਮੇਰੇ ਵੀਰ ਜਿਹੜੇ ਰੋਜ਼ਾਨਾ ਲਾਈਵ ਪ੍ਰੋਗਰਾਮ ਦਿਖਾ ਰਹੇ ਨੇ ਦਰਬਾਰ ਸਾਹਿਬ ਦੇ ਵਿੱਚੋਂ ਵੀ, ਕਥਾ ਦੇ ਵਿੱਚੋਂ ਵੀ, ਇਸ ਚੈਨਲ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਆਓ ਲਾਸਟ ਪੰਕਤੀਆਂ ਪੜ੍ਹ ਕੇ ਖਿਮਾ ਦੇ ਜਾਚਕ ਹੋਈਏ ਜੀ।
ਹਰ ਹਰ ਨਾਮ ਅਪਾਰ ਅਮੋਲਾ, ਅੰਮ੍ਰਿਤ ਏਕ ਨਿਧਾਨਾ, ਸੁਖ ਸਹਿਜ ਆਨੰਦ ਸੰਤਨ ਕੈ, ਨਾਨਕ ਗੁਰ ਤੇ ਜਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।